साहिब महाराज जी दी पावन पवित्र हजूरी अंदर सुबाए मान खोए बैठे गुरमुखो, जो आपा तकरीबन पिछले 3 हफ्तों तो जेड़ी अरदास सिख सवेरे शाम संगति रूप विच गुरु के चरणा विच करदा है, ते उस कीती हुई अरदास दे एक एक शब्द दी आपां विचार करनी आरंभ कीती। ते जदों अरदास दी कथा पिछले साल आरंभ कीती ते मन विच इको ख्याल सी भी वध तो वध 2 हफ्ते 3 हफ्ते लग जाणगे, पर ज्यों ज्यों प्यो दादे दे खजाने नूं खोजिया, ज्यों ज्यों अपने बजुर्गां दे खून नाल रते हुए इतिहास दे पन्ने फरोले, मन ने आवाज दित्ती मना कि देख उन्हां तां अपनी खून नाल रंग के इतिहास दे पन्ने लिखे, जे खून ने डोलन जोगा घट्टो घट खून डोलन वालियां दी गल जरूर करिए। असीं उन्हां बजुर्गां दे एक एक इतिहासक प्रसंग आप नाल सांझे कीते। ते मैं अर्थ कीती सी भी दुनिया विच कोई ऐसा धर्म नहीं कि जेड़ा ब्रीफली केवल 5 मिनट दे विच अपने सिद्धांत दी اپنی اتحاس دی، اپنی فلسفی دی، ایتھو تک کہ رب تے یقین کر کے انہیں پرارتھنا کر کے منگنا کیے پانچ بھی منٹاں وچ پورے دے پورے اتحاس نوں فرض پہ نوں وہ بیان کر سکے تے اینے چھوٹے شبداں وچ ایوں سمجھو کہ ارداس اس طرح ہے کہ جویں مانو سمندر نوں گاگر دے وچ بند کیتا ہوئے اصل وچ اجے ارداس دی ویاکھیا شروع نہیں ہوئی آپ سمجھو گے بھی اینے پہلا ڈھائی تین مہینے لگ چلے نے ڈیڑھ پونے دو مہینے پچھلے سال آ سماں ملا کے تے اجے ارداس نہیں شروع ہوئی گرمکھو میں عرض کرنا ہوں کہ جدو آپ گرو گرنتھ صاحب دی بانی پڑھنی ہے تے اس تو پہلا اسی ایک منگل کرنی ہے منگل دا آخری ورت ہوں ویسے خوشی اس منگل دے وچ اسی کئی بری تا پڑھ دینے ہیں ست نام شری واہگرو کئی بری کوئی سویہ پڑھ دینے ہیں کئی بری کوئی سویہ دی ایک توک پڑھ جانے ہیں اصل وچ منگل حکم نامہ نہیں وہ حکم لین تو پہلا سائن دی سبت تے ساتھ جانو کہ جیڑے آپ پانچ تخت تے سربت گردواریاں تک چلے ہیں وار شری بھگوتی تو لے کے یہ کیول ارداس دا منگل تے ارداس اصل وچ شروع ہونی ہے اینوں اے نہ سمجھو کہ اگے پہلا جو گایا وہ نقل ہے نہیں اصل وچ جدو ارداس منگ شروع ہوندی ہے اجے تیکرا منگ کوئی نہیں منگی دیکھو تسی سن دے آئے ہو صرف دھیان ہی کریا جے دس پاتشاہیاں دی گل کیتی تے اپاں شبد پڑھیا سی کہ گرو گرنتھ صاحب دے پاٹھ دیدار دا دھیان کر کے بولو جی واہگرو دھیان کریا منگیا تے نہیں اس تو اگے اسی پڑھتے رہے تے جدو شبد اے آئے کہ پنجاں پیاریاں چواں صاحبزادیاں چالیاں مکتیاں خطیاں جپیاں تپیاں جنہاں نام جپیا ونڈ شکیا دیکھ چلائی تیگ واہی دیکھ کے تن بٹ کیتا تنا پیاریاں سچیاریاں دی کمائی دا دھیان کر کے بولو جی واہگرو کیول دھیان ہی کریا منگیا تے نہیں اس تو اگے اسی ایک بند ہور پڑھیا کہ جنہ سنگا سینیاں نے دھرم ہت شیش دتے بند بند کٹائے کھوپڑیاں لکائیاں چرخڑیاں تے چڑھے آریاں نال چرائے گئے گردواریاں دی سیوا لئی قربانیاں کیتیاں دھرم نے کھاریا تنہ دی کمائی دا دھیان دھر کے خالصا جی بولو جی واہگرو اسی ایتھے وی دھیان دھریا اس تو اگلا بند شروع ہوئے کہ پنجاں تختاں سربت گرو دواریاں دا دھیان دھر کے بولو جی واہگرو کوئی منگ نہیں صرف دھیان دھر کے واہگرو بولے تے اصلی ارداس پھر منگ شروع ہوندی ہے پرتھم سربت خالصہ جی کی ارداس ہے جی جڑی اگلے سال جے دادے نے زندگی بخشی آپ نال سانجی سانجھ کرنی سربت خالصے کی یہ مطلب کلی میری ارداس نہیں میں کتا وا چکا تا میں کلی بےنتی کرنا مینو ملے گرنتی صاحب دی ارداس نہیں کیرتنی دی ارداس نہیں یہ راجنیتک بندے دی ارداس نہیں پربندک دی ارداس نہیں جدو سکھ بولد ہے میرے پیارے گرو کے سکھا نے ایک ہو جا پراتری بھاو پیدا کیتا کہ جدو تو نام منگے تے کلا اپنے گھر لئی نہیں اپنے لئی منگن والے سوارتی ہوندے نے سربت خالصے دے لئی منگی پہلی منگ ساڈی سربت خالصے لئی ہے کہ پرتھم سربت خالصہ جی کی ارداس ہے جی سربت خالصہ جی کو جڑی چیز اسی بھول گئے ہیں گرمکھو کھما کرو میں پچھلے دن جدو پرسنگ چلے نا اپنے بزرگاں دے تے اج کل دے حالات نو ویکھ کے ہوندا سی گرو گرنتھ صاحب سچے پاتشاہ تینوں کیویں پوچھنا اسی تا کیول اپنی گل چلانے پے نا تھوتیاں گلاں کھوکیاں گلاں تیری گل نو کنے سننا جدو نام وچ رنگیا ہویا سچ نکلے تے گرمکھو ادو پھر پہلی منگ سکھ دیے جے تو زندگی وچ کتے وی کامیاب ہونا ہے چاہے دیگ نو فتح کرنی چاہے تیگ نو فتح کرنی پاویں پنت دی جت لینی آ جنی دیر تک تینو واہگرو دا سمرن چیتے نہیں جت نہیں ہوں ملتی صاحب نے پہلا شبد کیا پرتھم سربت خالصہ جی کی ارداس ہے جی سربت خالصہ جی کو واہگرو 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 چیتے آوے تے چیت آن دا مطلب اے نہیں کہ سکھ ارخالو ہو جائے چیت آن دا مطلب اے نہیں کہ دویش کرے چت آمن کا صدقہ سرب سکھ ہوئے. پھر اگلی منگ پتا ہے کی منگ رہے ہیں؟ دیکھو تسی امریکہ چ بیٹھے ہو, پاوے وشا اگے چل کے آنا ہے کہ کئی کی دینے دیتے آپ رکاں گے. بڑے بڑے سدھانت نے سیکھی دے. تسی امریکہ چ بیٹھے ہو, انڈیا چ بیٹھے ہیں, کوئی کنیڈا وچ, کوئی انگلینڈ وچ, کوئی دبئی وچ, کوئی کتے بھی بیٹھا ہے, سکھ ایک چولی اڈ کے منگ کرتا ہے داتا جتھے تیرا خالصہ بیٹھا ہے نا, کرپا کری رام کر بنا کے اودی رکھیا کر. شبد کیسے نے, چت آمن کا صدقہ سرب سکھ ہوئے. جہاں جہاں خالصہ جی صاحب تاں تاں رکھیا رہے, جتھے جتھے تیرا خالصہ ہے اوتھے رکھوالی توں کرنی. گرمخو آما اپنے وشے تے. کل تک اسی شری اکال تخت صاحب, شری پٹنہ صاحب, اس تو اگے شری کیسگڑھ صاحب دی گل کیتی سی. اج اسی چوتھے تخت دی گل کرنی. پاواں کہ سچ جانو اصل وچ ودوان کنے نے اے تخت گرو کلگی دھر ویلے تو ہی پروانیا گیا سی, پر پنچ دے مریادا دے ادھین یہ تقریباً 1965 دے قریب آئے. آؤ اس تخت دی وچار تخت شری دمدمہ شہر یہ سنکھیپ جیا اتہاس آپ نال سانجا کرنے تے یاد رکھیو کہ وہ تخت ہے جتھوں کبھی شہید بابا دیپ سنگھ ارداس کر کے چلے سن. یہ وہ تخت ہے جتھے ماں سندری نو کیا سی کہ انہاں بیٹھیاں وچوں اپنے اجیت تے ججار نو لبھیا کرے. یہ وہ تخت ہے جتھے پیڑی جنی تھان منگی کیا سی سارا گھر دے دیاں گا پر امرت شکل ہے. یہ وہ تخت ہے جتھے بھائی رامے تے تلوکے نو کیا سی کہ تواڈے گھر بادشاہیاں رہن گیاں. یہ وہ تخت ہے جتھے دان سنگھ ورگیاں نو کیا سی کہ دان سیاں تو رکھ لی مالوے دی. یہ وہ تخت ہے جو کچھ اج مالوے تے پیدا پیا ہوندا ہے وہ کلگی والے دیاں رحمتاں نے. آؤ کرو کرپالتا سات سنگت اکاگرتا تسی بخشیو, رحمت میرا گرو کرے. آپ جی نال وچار سانجی کرن تو پہلا گرو بخشی فتح پروان کرو جی. واہگرو جی کا خالصہ, واہگرو جی کی فتح. صاحب ستگرو گرو کلگی پر سچے پاتشاہ جی مہاراج مکت سر دی جنگ تو بعد سابو کی تلوندی والوں جانبے. سب تو پہلی گل کہ اے سابو کی تلوندی کیوں ہے, تے جدو سی پڑھنے ہاں کہ تخت شری دمدمہ صاحب تے ایک گل کہنے ہاں سابو کی تلوندی, کلی سابو تلوندی نہیں سابو کی تلوندی, رائے پوئے کی تلوندی. یہ مطلب جدو کی شبد وچ آ گیا تے سابو کوئی شخصیت ہے جدی یہ تلوندی, سابو کی تلوندی ہے. دیکھو جو ودوانہ نے کیا ایتھے دو طرح دی روایت پرچلت ہے, پر جو واقعی ٹک دی وہ میں آپ نے سانجھی کرنی. سدھو جت قبیلے دے وچوں سابو نام دا زمیندار وہی تے چودر والی دھرتی سی, وہ دا نام سی سابو. کچھ کو کہنے یہ گجراں دا علاقہ سی, میں جڑی عرض کر رہا بھی یہ منن یوگ نہیں کہ اتنے کچھ گجرانوں پنڈ دیتے جڑے مسلمان ہو گئے تے جڑا انہاں دا چوکری سی وہ دی موت ہو گئی تے اگو انہاں دی کڑی سی کوئی کہندا انہاں دی بہو سی وہ دا نام سی سابو تے اس سابو دے نام تے پی گیا سابو کی تلوندی. من یوگ نہیں. اصل وچ سابو سدھو قبیلے دا زمیندار ہے تے وہ دا یہ اپنا علاقہ ہے, وہ دی اتنے چودر قید سی تے تلوندی دے ارتھ دو کیتے جاندے. جدو یہ سندھی شہد آپ کرنے ہیں ایک تا ارتھ کرتے ہیں تل بنڈی, تل دا ارتھ کرتے ہیں زمین, بنڈی دا ارتھ کرتے ہیں بنڈیاں پاؤنیاں. تل بنڈی دا ارتھ ہے کہ جدو سابو دے پراواں وچ ونڈ شروع ہوئی تے جیڑی ونڈ وچوں سابو نوں دھرتی ملی اس دھرتی دی ونڈ وچوں جیڑی دھرتی انہوں ملی وہ نام رکھ دیتا گیا تل ونڈی. دھرتی ونڈ کے جیڑی دھرتی ملی گی وہ بھی تلوندی کیا. ہوں دوجے دے ارتھ کرتے ہیں کہ اس کا تلوندی نام پیا پیا ہے, یہ سندھی شیر دوسرا اکھر ہے تلب ونڈی. تلب کا ارتھ ہوں تنخواہ دینیا, کہ سابو زمیندار نے سدھو نے ਕਿ ਜਿੱਥੇ ਆਪਣੇ ਨੌਕਰਾਂ ਨੂੰ ਜਾਂ ਆਪਣੇ ਸਾਥੀਆਂ ਨੂੰ ਤਲਬ ਵੰਡੀ ਜਿਸ ਧਰਤੀ ਤੇ ਇਹਦਾ ਨਾਮ ਪੈ ਗਿਆ ਤਲਵੰਡੀ। ਰਵਾਇਤ ਅਨੁਸਾਰ ਅਸੀਂ ਅੱਜ ਤੀਕਰਾ ਸਾਹਿਬੋ ਕੀ ਤਲਵੰਡੀ ਕਹੀ ਜਾਂਦੀ। ਇਹ ਵੀ ਮੰਨਿਆ ਜਾਂਦਾ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਚਰਨਾਂ ਦੀ ਛੂਹ ਇਸ ਧਰਤੀ ਨੂੰ ਪ੍ਰਾਪਤ ਹੋਈ ਹੈ। ਉਸ ਤੋਂ ਬਾਅਦ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਹਾਰਾਜ ਉਹਨਾਂ ਦੇ ਪਾਵਨ ਪਵਿੱਤਰ ਚਰਨਾਂ ਦੀ ਛੂਹ ਇਸ ਤਲਵੰਡੀ ਦੀ ਧਰਤੀ ਨੂੰ ਨਸੀਬ ਹੋਈ ਹੈ। ਸਾਹਿਬ ਧੰਨ ਗੁਰੂ ਗੁਰੂ ਗੋਬਿੰਦ ਸਿੰਘ ਸਰ ਸੱਚੇ ਪਾਤਸ਼ਾਹ ਮੁਕਤਸਰ ਦੀ ਜੰਗ ਜਿੱਤਣ ਤੋਂ ਬਾਅਦ ਜਦੋਂ ਆਏ ਨੇ ਚੌਧਰੀ ਦੱਲਾ ਮਿਲਿਆ, ਇਹਨੂੰ ਵੈਸੇ ਇਤਿਹਾਸ ਵਿੱਚ ਬਾਅਦ ਵਿੱਚ ਦੱਲਾ ਸਿੰਘ ਕਿਹਾ ਜਾਂਦਾ। ਇੱਕ ਵਿਦਵਾਨ ਕਹਿੰਦਾ ਦੋ ਭਰਾ ਸਨ, ਇੱਕ ਦਾ ਨਾਮ ਸੀ ਦੱਲਾ ਤੇ ਦੂਸਰੇ ਦਾ ਨਾਮ ਸੀ ਮੱਲਾ। ਦੱਲਾ ਤੇ ਮੱਲਾ ਸੱਕੇ ਭਰਾ ਨੇ ਤੇ ਕਹਿੰਦੇ ਚੌਧਰੀ ਦੱਲੇ ਨੇ ਧੰਨ ਗੁਰੂ ਕਲਗੀਧਰ ਜੀ ਦੇ ਚਰਨਾਂ ਵਿੱਚ ਬੇਨਤੀ ਕਰਕੇ ਕਿਹਾ ਮਹਾਰਾਜ ਕਿ ਤੁਸੀਂ ਕਿਰਪਾ ਕਰੋ ਤੇ ਮੇਰੀ ਇਸ ਤਲਵੰਡੀ ਵਿੱਚ ਆਪਣੇ ਚਰਨ ਪਾਓ। ਹਜ਼ੂਰ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਦੀ ਬੇਨਤੀ ਸੁਣ ਕੇ ਤਲਵੰਡੀ ਗਏ। ਇੱਥੇ ਉੱਚੀ ਥਾਂ ਬਣਾਈ ਗਈ। ਮੇਰੇ ਕਲਗੀਧਰ ਸੱਚੇ ਪਿਤਾ ਲਈ ਜਦੋਂ ਮੰਜੀ ਤਿਆਰ ਕੀਤੀ ਉੱਥੇ ਕਮਰ ਕੱਸਾ ਖੋਲਿਆ। ਮੈਂ ਸੰਖੇਪ ਵਿੱਚ ਅਰਜ਼ ਕਰ ਰਿਹਾ ਕਿ ਕਰਮ ਕਮਰ ਕੱਸਾ ਖੋਲ ਕੇ ਜਿੱਥੇ ਦਮ ਲਿਆ ਉਸ ਧਰਤੀ ਦਾ ਨਾਮ ਰੱਖਿਆ ਗਿਆ ਦਮਦਮਾ ਸਾਹਿਬ, ਜਿਹਨੂੰ ਆਪਾਂ ਅੱਜ ਤੱਕ ਸ੍ਰੀ ਦਮਦਮਾ ਸਾਹਿਬ ਕਹਿੰਦੇ। ਜਿੱਥੇ ਰੋਕ ਕੇ ਦਮ ਲਿਆ, ਜਿੱਥੇ ਰੋਕ ਕੇ ਸਾਹ ਲਿਆ ਉਹਨੂੰ ਦਮਦਮਾ ਸਾਹਿਬ ਕਹਿਣ ਲੱਗੇ। ਗੁਰੂ ਕਲਗੀਧਰ ਸੱਚੇ ਪਾਤਸ਼ਾਹ ਦੱਲੇ ਦੇ ਮਹੱਲਾਂ ਵਿੱਚ ਨਹੀਂ ਜੇ ਗਏ, ਬਿਲਕੁਲ ਨਹੀਂ ਗਏ। ਹਜ਼ੂਰ ਜੀ ਦਾ ਵੱਖਰਾ ਕੈਂਪ ਲਾਇਆ। ਕੁਝ ਦਿਨ ਦੱਲੇ ਦੇ ਘਰੋਂ ਲੰਗਰ ਪਾਣੀ ਤਿਆਰ ਹੁੰਦਾ ਰਿਹਾ, ਪਰ ਮੇਰੇ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ, ਇਹਨਾਂ ਦੇ ਸਿੱਖਾਂ ਨੇ ਫਿਰ ਵੱਖਰਾ ਆਪਣਾ ਲੰਗਰ ਤਿਆਰ ਸ਼ੁਰੂ ਕਰ ਦਿੱਤਾ। ਇਸ ਤੋਂ ਪਹਿਲਾਂ ਆ ਭਾਈ ਸਾਹਿਬ ਲੱਖੀ ਜੰਗਲ ਦੀ ਇਹ ਗੱਲ ਕਰਕੇ ਗਏ। ਦੇਖੋ ਜਦੋਂ ਬੈਰਾਣਾ ਨੂੰ ਸਤਿਗੁਰੂ ਨੇ ਮਾਇਆ ਦਿੱਤੀ, ਇਹਦੇ ਤੇ ਕੋਈ ਕੁਟਾਕਸ਼ ਕੋਈ ਤਰਕ ਨਾ ਸਮਝਿਓ, ਜਦੋਂ ਬੈਰਾਣਾ ਨੂੰ ਹਜ਼ੂਰ ਨੇ ਮਾਇਆ ਦਿੱਤੀ ਤੇ ਸਾਰਿਆਂ ਨੇ ਆਪਣੀ ਆਪਣੀ ਤਲਬ ਲੈ ਲਈ ਸੀ, ਸਾਰਿਆਂ ਨੇ ਆਪਣੀ ਆਪਣੀ ਮਾਇਆ ਲੈ ਲਈ ਤੇ ਭਾਈ ਦਾਨ ਸਿੰਘ ਅਜੇ ਵੀ ਸਭ ਤੋਂ ਪਿੱਛੇ ਬੈਠੇ ਰਹੇ ਸਨ। ਹਜ਼ੂਰ ਗੁਰੂ ਕਲਗੀਧਰ ਜੀ ਨੇ ਆਵਾਜ਼ ਮਾਰੀ ਤੇ ਨਾਲ ਸ਼ਬਦ ਕਿਹਾ, ਕਹਿਣ ਲੱਗੇ ਦਾਨ ਸਿੰਘ ਕਿ ਕੀ ਤੂੰ ਆਪਣੀ ਤਲਬ, ਕੀ ਤੂੰ ਆਪਣੀ ਤਨਖਾਹ ਨਹੀਂ ਲੈਣੀ? ਤੇ ਉਸੇ ਵੇਲੇ ਭਾਈ ਦਾਨ ਸਿੰਘ ਨੇ ਹੱਥ ਜੋੜ ਕੇ ਕਿਹਾ, ਕਹਿਣ ਲੱਗਾ ਦਾਤਾ ਕਿ ਕਿਰਪਾ ਕਰੋ, ਤਲਬ ਨਹੀਂ, ਤੁਸੀਂ ਮਿਹਰ ਕਰਕੇ ਮੈਨੂੰ ਲੈ ਲਵੋ। ਸ਼ਬਦ ਕੀ ਸਨ? ਤਲਬ ਨਹੀਂ, ਤੁਸੀਂ ਮੈਨੂੰ ਲੈ ਲਵੋ, ਮੈਨੂੰ ਆਪਣਾ ਬਣਾ ਲਵੋ। ਤੇ ਇੱਥੇ ਕਵੀ ਸੰਤੋਖ ਸਿੰਘ ਨੇ ਗੁਰ ਪ੍ਰਤਾਪ ਸੂਰਜ ਵਿੱਚ ਬਚਨ ਕਹੇ ਨੇ ਕਿ ਜਦੋਂ ਹਜ਼ੂਰ ਨੂੰ ਦਾਨ ਸਿੰਘ ਨੇ ਇਹ ਸ਼ਬਦ ਕਹੇ ਤੇ ਉਹਦੇ ਅੱਖਰ ਸਨ ਕਿ ਸੁਣ ਕੇ ਦਾਨ ਸਿੰਘ ਕਰ ਜੋਰੇ, ਦੋਨੋਂ ਹੱਥ ਦਾਨ ਸਿੰਘ ਨੇ ਜੋੜ ਲੈ, ਦੂਧ ਪੂਤ ਧਨ ਸਭ ਕਿਛ ਮੋਰੇ, ਦੁੱਧ ਪੁੱਤਰ ਦੌਲਤ ਹਰ ਚੀਜ਼ ਮੇਰੇ ਘਰ ਦੇ ਅੰਦਰ ਏ, ਪਰ ਇਹ ਕਿਰਪਾਲਤਾ ਕਰੋ ਆਪਣਾ ਜਾਣ ਕਰ ਬਖਸ਼ ਕਰੀਜੈ, ਜੇ ਤਰੁੱਠੇ ਹੋ ਕਰ ਕਿਰਪਾ ਮੁਝ ਸਿੱਖੀ ਦੀਜੈ, ਆਪਣਾ ਜਾਣ ਕੇ ਮੈਨੂੰ ਆਪਣਾ ਸਿੱਖ ਬਣਾ ਲੈ, ਤੇ ਦੂਜੀ ਕਿਰਪਾ ਕਰ ਮੇਰੇ ਦਾਦਿਆ, ਮੈਨੂੰ ਸਿੱਖੀ ਦੀ ਦਾਤ ਦੇ ਕਿ ਅੰਤਲੇ ਸਮੇਂ ਸਿੰਘ ਦਾਨ ਸਿੰਘ ਕੇਵਲ ਤੇਰੇ ਹੀ ਬਣ ਕੇ ਰਹਿ। ਜਦੋਂ ਹਜ਼ੂਰ ਤਰੁੱਠੇ, ਕਹਿਣ ਲੱਗੇ ਦਾਨ ਸਿੰਘਾ, ਮਾਂ ਸਿੰਘ ਨੇ ਮਾਝੇ ਦੀ ਰੱਖ ਲਈ, ਦਾਨ ਸਿੰਘ ਨੇ ਮਾਲਵੇ ਦੀ ਰੱਖ ਲਈ। ਦੋ ਸ਼ਬਦ ਕਹਿ, ਮਾਂ ਸਿੰਘ ਮਾਝੇ ਦੀ ਟੁੱਟੀ ਗੰਢ ਗਿਆ, ਦਾਨ ਸਿੰਘਾ ਤੇਰੇ ਕਰਕੇ ਮਾਲਵੇ ਨੂੰ ਭਾਗ ਲੱਗ ਗਏ, ਤੇ ਇੱਥੇ ਜੰਗਲ ਵਿੱਚ ਵਰਤਿਆਂ ਮੇਰੇ ਹਜ਼ੂਰ ਦੇ ਚਰਨਾਂ ਵਿੱਚ ਸੰਗਤ ਫਿਰ ਆਈ। ਦੇਖੋ ਸਤਿਗੁਰੂ ਦਾ ਇੱਕ ਬਚਨ ਸੀ, ਪੜ੍ਹਨੇ ਖਾਸ ਕਰਕੇ ਉਚਾਰੇ ਲੱਖੀ ਜੰਗਲ ਖਾਲਸਾ, ਤੇ ਅਕਸਰ ਕੀਰਤਨੀ ਉਹਦਾ ਪਾਠ ਕੀਰਤਨ ਵੀ ਕਰਦੇ ਨੇ। ਜਦੋਂ ਗੁਰੂ ਕਲਗੀਧਰ ਜੀ ਦੀ ਖਬਰ ਮਿਲੀ ਏ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਲੱਖੀ ਜੰਗਲ ਵਿੱਚ ਆਏ ਨੇ, ਪਿੰਡਾਂ ਵਿੱਚੋਂ ਘਰਾਂ ਵਿੱਚੋਂ ਲੋਕ ਇਸ ਤਰ੍ਹਾਂ ਤੇਜ਼ੀ ਨਾਲ ਦੌੜ ਕੇ ਆਏ ਕਿ ਜਿਵੇਂ ਕਹਿੰਦੇ ਨੇ ਮਾਈ ਦੀ ਸੱਦ ਸੁਣ ਕੇ ਮੱਝਾਂ ਗਾਈਆਂ ਸਭ ਕੁਝ ਭੁੱਲ ਜਾਂਦੀਆਂ ਨੇ, ਕਲਗੀ ਵਾਲੇ ਦੇ ਆਉਣ ਦੀ ਸੱਦ ਸੁਣੀ, ਕੀ ਬਜ਼ੁਰਗ ਕੀ ਬੱਚਾ ਕੀ ਨੌਜਵਾਨ ਕੀ ਬੱਚਾ ਕੋ ਬੁੱਢਾ ਇੱਕ ਦੂਜੇ ਤੋਂ ਅੱਗੇ ਪਏ ਨਿਕਲਦੇ ਨੇ। ਉੱਥੇ ਹਜ਼ੂਰ ਨੇ ਇੱਕ ਬਚਨ ਕਿਹਾ, ਕਹਿਣ ਲੱਗੇ ਲੱਖੀ ਜੰਗਲ ਖਾਲਸਾ ਆਏ ਦੀਦਾਰ ਲੱਗੋ ਨੇ, ਕਿ ਲੱਖੀ ਜੰਗਲ ਵਿੱਚ ਆਏ ਨੇ, ਲੱਖੀ ਜੰਗਲ ਖਾਲਸਾ ਆਏ ਦੀਦਾਰ ਲੱਗੋ ਨੇ, ਸੁਣ ਕੇ ਸੱਦ ਮਾਈ ਦਾ ਮੈਂ ਹੀ ਪਾਣੀ ਘਾਓ ਮਤੋ ਨੇ। ਕਹਿੰਦੇ ਨੇ ਮਾਈ ਦੀ ਖਬਰ ਸੁਣ ਕੇ ਜਿਵੇਂ ਮੱਝਾਂ ਪਾਣੀ ਘਾ ਛੱਡ ਦਿੰਦੀਆਂ ਨੇ, ਇਸੇ ਤਰ੍ਹਾਂ ਸਿੱਖ ਸੰਗਤ ਆਈ, ਸ਼ਬਦ ਵਰਤੇ, ਲੱਖੀ ਜੰਗਲ ਖਾਲਸਾ ਆਏ ਦੀਦਾਰ ਲੰਗੋ ਨੇ, ਸੁਣ ਕੇ ਸਤ ਮਾਈ ਦਾ ਮਹੀ ਪਾਣੀ ਘਾਓ ਮਤੋ ਨੇ, ਕਿਸੇ ਨਾਲ ਨਾ ਰਲੀਆ ਕਾਈ, ਕੋਈ ਸੌਂਕ ਪਿਓ ਨੇ, ਗਿਆ ਫਿਰਾਕ ਮਿਲਿਆ ਮਿਤ ਮਾਈ ਤਾਈਓ, ਸ਼ੁਕਰ ਕੀਤੋ ਨੇ, ਕਲਗੀ ਵਾਲਾ ਮਿਲਿਆ ਤੇ ਸਿੱਖ ਸੰਗਤਾਂ ਨੇ ਸ਼ੁਕਰ ਕੀਤਾ, ਥੋੜੀ ਜੀ ਕਾਦਰਤਾ ਬਖਸ਼ਿਓ। ਮੈਨੂੰ ਪਤਾ ਹੈ ਆਪ ਸਵੇਰ ਦੇ ਬੈਠੇ ਹੋ, ਮੈਂ ਸੰਖੇਪ ਹੀ ਚੱਲਣਾ। ਖਜੂਰ ਨੇ ਉੱਥੇ ਲੱਖੀ ਜੰਗਲ ਰਹਿਮਤਾਂ ਕੀਤੀਆਂ, ਜਦੋਂ ਆਏ ਨੇ ਦਮਦਮਾ ਸਾਹਿਬ ਦੀ ਧਰਤੀ ਤੇ, ਇੱਥੇ ਦੀਵਾਨ ਵਿੱਚ ਦੱਲਾ ਵੀ ਆਉਂਦਾ ਸੀ, ਇਹਦੇ ਸਰਦਾਰ ਇਹਦੇ ਸਿਪਾਹੀ ਵੀ ਆਉਂਦੇ ਸਨ। ਇੱਕ ਦਿਨ ਬੈਠਿਆਂ ਇੱਥੇ ਇਹ ਵੀ ਸ਼ਬਦ ਵਰਤੇ ਗਏ ਸਨ, ਗੁਰਮੁਖੋ ਇਹ ਇੱਥੇ ਉਹ ਧਰਤੀ ਹੈ ਜਿੱਥੋਂ ਦਾ ਇੱਕ ਮੁਸਲਮਾਨ ਜਿਹਦਾ ਪਹਿਲਾ ਨਾਮ ਇਬਰਾਹਿਮ ਸੀ, ਇਸੇ ਇਲਾਕੇ ਦਾ, ਤੇ ਕਲਗੀ ਵਾਲੇ ਦੇ ਕੁਰਬਾਨੀ ਨੂੰ ਦੇਖ ਕੇ, ਇਹਦੀ ਮਹਿਮਾ ਨੂੰ ਦੇਖ ਕੇ ਕਹਿੰਦੇ ਨੇ ਕਿ ਇਸ ਨੇ ਅੰਮ੍ਰਿਤ ਦੀ ਦਾਤ ਲਈ ਤੇ ਇਬਰਾਹਿਮ ਤੋਂ ਬਾਅਦ ਇਹਦਾ ਨਾਮ ਰੱਖਿਆ ਗਿਆ ਸੀ ਅਜਮੇਰ ਸਿੰਘ। ਇਸੇ ਬੰਦੇ ਨੂੰ ਫਿਰ ਨਾਂ ਬਾਅਦ ਵਿੱਚ ਸਿੱਖਾਂ ਪਾਇਆ ਮਹਿਮਾ ਸਿੰਘ। ਇਹ ਕਿਉਂ? ਕਿਉਂਕਿ ਮੁਸਲਮਾਨ ਤੋਂ ਸਿੱਖ ਬਣਿਆ ਤੇ ਲੋਕਾਂ ਵੀ ਜਦੋਂ ਸਿੱਖੀ ਦਾ ਪ੍ਰਚਾਰ ਕਰਦਾ ਸੀ ਤੇ ਅਖੀਰ ਤੇ ਕਹਿੰਦਾ ਸੀ ਗੱਲ ਮੇਰੀ ਨੀ ਮਹਿਮਾ ਗੁਰੂ ਕੀ ਜੇ, ਤੇ ਫਿਰ ਲੋਕਾਂ ਨੇ ਇਹਦੇ ਵਾਰ ਵਾਰ ਸ਼ਬਦ ਵਰਤਨ ਤੋਂ ਨਾਂ ਪਾ ਦਿੱਤਾ ਮਹਿਮਾ ਸਿੰਘ। ਹਜ਼ੂਰ ਗੁਰੂ ਕਲਗੀਧਰ ਇੱਥੇ ਟਿਕੇ ਨੇ, ਅੱਜ ਦੀਵਾਨ ਸਜਿਆ ਤੇ ਡੱਲਾ ਆਇਆ, ਦੀਵਾਨ ਵਿੱਚ ਗੱਲਾਂ ਚੱਲ ਪਈਆਂ ਗੁਰੂ ਕੇ ਲਾਲਾਂ ਦੀਆਂ, ਦੀਵਾਨ ਵਿੱਚ ਗੱਲਾਂ ਚੱਲੀਆਂ ਅਨੰਦਪੁਰ ਤੋਂ ਤੁਰਦਿਆਂ ਤੇ ਪਰਿਵਾਰ ਵਿਛੋੜੇ ਦੀਆਂ, ਤੇ ਇਹਨੇ ਡੱਲੇ ਨੇ ਇੱਕ ਸ਼ਬਦ ਕਿਹਾ, ਕਹਿੰਦਾ ਮਹਾਰਾਜ ਕਿ ਵੇਖੋ ਰੱਬ ਨੇ ਸਬੱਬ ਨਹੀਂ ਬਣਾਇਆ। ਸਤਿਗੁਰੂ ਕਹਿੰਦੇ ਨੇ ਕਾਹਦਾ? ਕਹਿਣ ਲੱਗਾ ਜੇ ਕਿਤੇ ਤੁਸੀਂ ਮੈਨੂੰ ਯਾਦ ਕਰ ਲੈਂਦੇ ਤੇ ਮੇਰੇ ਕੋਲ ਇੰਨੇ ਨੇ ਦਿਓ ਕੱਦ ਦੇ ਆਪਣੇ ਸਿਪਾਹੀ ਨੇ, ਜੇ ਮੈਂ ਹੁੰਦਾ ਤੇ ਕਦੀ ਚਮਕੌਰ ਦੀ ਗੜੀ ਵੀ ਤੁਹਾਡੇ ਪੁੱਤਰ ਸ਼ਹੀਦ ਹੁੰਦੇ, ਜੇ ਮੈਂ ਹੁੰਦਾ ਕਿ ਜੇ ਕਿਤੇ ਮੇਰੇ ਸਿਪਾਹੀ ਹੁੰਦੇ ਤੇ ਗੁਰੂ ਗੋਬਿੰਦ ਸਿੰਘ ਕਿਤੇ ਤੇਰੇ ਲਾਲ ਸਰਹੱਦ ਦੀਆਂ ਨੀਆਂ ਵਿੱਚ ਖਲੋਂਦੇ, ਗੱਲ ਗੱਲ ਵਿੱਚ ਕਹਿਣਾ ਕਦੀ ਮੈਨੂੰ ਚੇਤੇ ਕਰ ਦਿਓ। ਪਰ ਇੱਕ ਗੱਲ ਯਾਦ ਰੱਖਿਓ ਕਿ ਆਪਣੇ ਆਪ ਨੂੰ ਭਲਾ ਕਹਾਣ ਨਾਲ ਕਦੀ ਭਲਾਈ ਨਹੀਂ ਮਿਲਦੀ। ਸਾਹਿਬ ਨੇ ਬਾਣੀ ਵਿੱਚ ਇੱਕ ਬਚਨ ਕਿਹਾ, ਜਿੱਥੇ ਸਾਨੂੰ ਰਸ ਲੱਗੇ ਨੇ ਨਾ, ਜ਼ਬਾਨ ਦਾ ਰਸ ਹੈ, ਸਾਨੂੰ ਪਾਣ ਦਾ ਰਸ ਹੈ, ਵਿਸ਼ੇ ਭੋਗਣ ਦਾ ਰਸ ਹੈ, ਇੱਥੇ ਇੱਕ ਭੈੜਾ ਰਸ ਹਰ ਇੱਕ ਨੂੰ ਚੰਬੜਿਓ, ਮੈਨੂੰ ਵੀ ਇਸ ਖਿਮਾ ਕਰਿਓ ਸਭ ਨੂੰ। ਮੈਂ ਤੇ ਬੜਾ ਬਰੀਕੀ ਗੱਲ ਸੋਚਣ ਵਾਲੀ ਗੱਲ ਹੈ, ਸਾਹਿਬ ਨੇ ਬਾਣੀ ਵਿੱਚ ਕਿਹਾ ਉਹ ਸਭ ਤੋਂ ਭੈੜਾ ਰਸ ਹੈ ਆਪਣੀ ਜ਼ਬਾਨ ਨਾਲ ਆਪਣੇ ਜਸ ਕਰੀਦਾ। ਇੱਕ ਬਾਣੀ ਦੀ ਤੁਕ ਹੁੰਦੀ ਹੈ, ਰਸ ਕਸ ਆਪ ਸਲਾਹਣਾ। ਦੇਖੋ ਇਹ ਬੜੀ ਵਾਰੀ ਤੁਸੀਂ ਸ੍ਰੀ ਰਾਤ ਦੀ ਤੋਕੇ, ਰਸ ਕਸ ਆਪ ਸਲਾਹਣਾ, ਇਹ ਕਰਮ ਮੇਰੇ ਕਰਤਾਰ। ਕਹਿੰਦੇ ਸਭ ਤੋਂ ਵੱਡਾ ਰਸ ਹੀ ਇਹ ਕਿ ਥਾਂ ਥਾਂ ਤੇ ਆਪਣੀ ਚਲਾਈ ਜਾਣੀ, ਮੇਰੇ ਵਰਗਾ ਕੋਈ ਨੀ, ਮੈਂ ਆਹ ਕੀਤਾ ਮੈਂ ਆਹ ਕਰਾਂਗਾ। ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਗੁਰੂ ਦੀ ਹਜ਼ੂਰੀ ਵਿੱਚ ਕਦੀ ਨਾ ਕਹੀ ਮੈਂ ਕੀਤਾ। ਵੈਸੇ ਵੱਖਰਾ ਵਿਸ਼ਾ ਕਿ ਜਿੱਦਣ ਆਉਣਾ ਨਾ ਪੰਥ ਕੀ ਜੀਤ, ਇਹਦੇ ਅਰਥ ਬੜੇ ਡੂੰਘੇ ਹੋਣਗੇ। ਹੁਣ ਜਦੋਂ ਕੋਈ ਕਹਿੰਦਾ ਮੈਂ ਕੀਤਾ ਮੈਂ ਕਰਾਂਗਾ, ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਗੁਰਮਤ ਦੇ ਸ਼ਬਦ ਨਹੀਂ ਹੈਗੇ। ਮਹਾਰਾਜ ਕਾਹਦੇ ਨੇ? ਕਹਿਣ ਲੱਗੇ ਮੂਰਖਾਂ ਦੇ ਮੂੰਹ ਵਿੱਚੋਂ ਨਿਕਲੇ ਹੋਏ ਵਿਗਾੜੇ ਹੋਏ ਬੋਲ। ਹਮ ਕੀਆ ਹਮ ਕਰਾਂਗੇ, ਹਮ ਮੂਰਖ ਕਾ ਵਾਰ, ਪਰ ਸਿੱਖਾ ਕਦੀ ਭੁੱਲੀ ਨਾ ਜੇ ਇਹ ਸ਼ਬਦ ਕਹਿ ਤੇ ਗੁਰੂ ਸਾਹਿਬ ਕਹਿੰਦੇ ਨੇ ਕਰਨ ਵਾਲਾ ਵਿਸਰਿਆ ਦੂਜਾ ਭਾਏ ਪਿਆਰ। ਸਿੱਖੀ ਦੇ ਸ਼ਬਦ ਕੀ ਨੇ? ਸਾਹਿਬ ਕਹਿੰਦੇ ਨੇ ਕਬੀਰ ਨਾ ਹਮ ਕੀਆ ਨਾ ਕਰਾਂਗੇ, ਨਾ ਕਰ ਸਕੇ ਸਰੀਰ ਕਿਆ ਜਾਣੂ ਕਿਚ ਹਰ ਕੀਆ ਭਇਓ ਕਬੀਰ। ਕਬੀਰ ਕਹਿਣ ਲੱਗੇ ਤੇਰੀ ਸਿਵ ਤੇਰੀ ਉਪਮਾ। ਇਹਨੇ ਪਰਤ ਪਰਤ ਕੇ ਕਹਿਣਾ ਜੇ ਮੈਂ ਹੁੰਦਾ ਤੇ ਮੇਰੇ ਧੰਨ ਗੁਰੂ। ਅਰਜਨ ਸਾਹਿਬ ਨੇ ਸੁਖਮਨੀ ਸਾਹਿਬ ਚ ਬੜੀ ਕਿਰਪਾ ਕੀਤੀ। ਜਦੋਂ ਸਿੱਖ ਟੇਕ ਕੇ ਸੁਖਮਨੀ ਪੜ੍ਹਦਾ ਹੈ ਨਾ, ਮੈਂ ਕਹਿੰਦਾ ਬੰਦੇ ਦੀ ਮੈਲ ਇੱਕ ਵਾਰੀ ਪਾਠ ਕਰੇ ਤੇ ਧੋ ਕੇ ਰੱਖ ਦਿੰਦੇ ਨੇ ਗੁਰੂ ਅਰਜਨ ਸਾਹਿਬ। ਜਦੋਂ ਕਹਿੰਦਾ ਮੈਂ ਚੰਗਾ ਤੇ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਆਪਸ ਕੋ ਜੋ ਭਲਾ ਕਹਾਵੇ ਤੇ ਸਹਿ ਭਲਾਈ ਨਿਕਸਣਾ ਹੈ। ਜੇ ਕਹੀਏ ਮਹਾਰਾਜ ਮਨ ਨਹੀਂ ਟਿਕਦਾ ਤੇ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਜਬ ਲਗ ਧਾਰ ਹੈ ਉਹ ਬੈਰੀ ਮੀਤ ਤਬ ਲਗ ਨੇਚਲ, ਨਾ ਹੀ ਚੀਤਰ ਅੰਦਰ ਕਿਤੇ ਟਿਕ ਜਾ। ਆਪਣੇ ਅੰਦਰ ਝਾਤੀ ਮਾਰ ਕੇ ਤੂੰ ਦੇਖ। ਜੇ ਤੂੰ ਕਹਿੰਦਾ ਕਿ ਮੈਂ ਬਹੁਤ ਵੱਡਾ ਅਮੀਰ ਹਾਂ ਤੇ ਸਾਹਿਬ ਜੀ ਨੇ ਕਿਹਾ, ਕਹਿਣ ਲੱਗੇ ਧਨ ਭੂਮਿਕਾ ਜੋ ਕਰੇ ਗੁਮਾਨ ਸੋ ਮੂਰਖ ਅੰਧਾ ਅਗਿਆਨ। ਜੇ ਕਹਿੰਦਾ ਮੇਰੇ ਸਿਪਾਹੀ ਹੁੰਦੇ ਤੇ ਕੁਝ ਨਾ ਹੁੰਦਾ ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਆ ਜੋ ਜਿਹੜਾ ਬੰਦਾ ਜਵਾਨੀ ਦਾ ਮਾਣ ਕਰਦਾ ਤੇ ਸਾਹਿਬ ਨੇ ਨਾਲ ਕਹਿ ਦਿੱਤਾ ਕਿ ਆਪਸ ਕੋ ਜੋ ਭਲਾ ਕਹਾਵੇ ਜਿੱਥੇ ਕਿਹਾ ਕਿ ਜਿਸ ਕੈ ਅੰਤਰ ਰਾਜ ਅਭਿਮਾਨ ਸੋ ਨਰਕ ਪਾਤੀ ਹੋਵਤ ਸਵਾਨ ਜੋ ਜਾਣੈ ਮੈਂ ਜੋ ਬਲਵੰਤ ਮੇਰੇ ਸਿਪਾਹੀ ਬੜੇ ਚੰਗੇ ਨੇ ਮੇਰੇ ਕੋਲ ਤਾਕਤ ਬੜੀ ਹੈ ਉਹਨੂੰ ਇੰਨਾ ਪਤਾ ਨੀ ਜਿਸ ਗੁਰੂ ਨੂੰ ਸੁਣਾਉਣਾ ਪਿਆ ਇਹਦਾ ਇੱਕ ਤੀਰ ਕਿਤੇ ਉਸ ਢੰਗ ਨਾਲ ਅਜ਼ਮਤ ਨਾਲ ਕੱਢਦਾ ਹੈ ਤੇ ਸਾਰਿਆਂ ਦੇ ਸੀਨੇ ਚੀਰ ਕੇ ਨਿਕਲ ਜਾਵੇ ਉਸ ਗੁਰੂ ਦੇ ਸਾਹਮਣੇ ਕਿ ਕਹਿੰਦਾ ਮੇਰੇ ਸਿਪਾਹੀ ਹੁੰਦੇ ਤੇ ਸਾਹਿਬ ਨੇ ਬਾਣੀ ਵਿੱਚ ਕਿਹਾ ਕਹਿਣ ਲੱਗੇ ਸੋ ਜਿਸ ਕੈ ਅੰਤਰ ਰਾਜ ਅਭਿਮਾਨ ਸੋ ਨਰਕ ਪਾਤੀ ਹੋਵਤ ਸਮਾਨ ਜੋ ਜਾਣੈ ਮੈਂ ਜੋਬਨ ਬੰਤ ਸੋ ਹੋਵਤ ਬਿਸ਼ਟਾ ਕਾ ਜਨ ਸਤਿਗੁਰੂ ਨੂੰ ਕਹਿੰਦਾ ਮੈਂ ਹੁੰਦਾ ਤੇ ਇੰਨੀ ਦੇਰ ਨੂੰ ਲਾਹੌਰ ਤੋਂ ਇੱਕ ਗੁਰੂ ਕਾ ਸਿੱਖ ਤਰਕਾਣ ਸਿੱਖ ਆਇਆ ਕਾਰੀਗਰ ਸਿੱਖ ਆਇਆ ਉਹਨੇ ਬੜੀ ਸੋਹਣੀ ਇੱਕ ਬੰਦੂਕ ਬਣਾਈ ਲੱਭਦਾ ਆਇਆ ਜਿੱਥੇ ਜਿੱਥੇ ਗੁਰੂ ਕਲਗੀਧਰ ਸਨ ਉੱਥੋਂ ਲੱਭਦਾ ਆਇਆ ਵੀ ਮੈਂ ਲੱਭਾਂ ਤੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਰੱਖ ਕੇ ਬੰਦੂਕ ਮੱਥਾ ਟੇਕਾਂ ਦਾ ਦਿਆ ਕਿ ਜਿਹਨੇ ਤੇਰੇ ਪੁੱਤਰਾਂ ਨੂੰ ਕੋਹ ਕੇ ਸ਼ਹੀਦ ਕੀਤਾ ਜਿਨ੍ਹਾਂ ਨੇ ਤੇਰੇ ਸਿੱਖਾਂ ਨੂੰ ਟਿਕਣ ਨਾ ਦਿੱਤਾ ਮੈਂ ਇੰਨਾ ਕੁ ਯੋਗਦਾਨ ਪਾ ਸਕਣਾ ਮੈਂ ਕਾਰੀਗਰਾਂ ਬੰਦੂਕ ਬਣਾਈਏ ਇਹਦੇ ਵਿੱਚੋਂ ਨਿਕਲਿਆ ਹੋਇਆ ਬਰੂਦ ਤੁਰਕਾਂ ਦੀਆਂ ਜੜ੍ਹਾਂ ਨੂੰ ਫਲਾ ਕੇ ਰੱਖ ਅੱਜ ਬੰਦੂਕ ਆਈ ਕਹਿੰਦਾ ਮਹਾਰਾਜ ਨਿਸ਼ਾਨਾ ਬਣਾਇਆ ਜੇ ਹਜ਼ੂਰ ਕਹਿਣ ਲੱਗੇ ਉਹ ਡੱਲਿਆ ਤੇਰੇ ਆਦਮੀ ਦਿਓ ਕੱਢਦੇ ਨੇ ਅੱਜ ਇੱਕ ਬੰਦਾ ਚਾਹੀਦਾ ਅਸੀਂ ਆਪਣੀ ਬੰਦੂਕ ਪਰਖਣੀ ਹੈ ਤੇ ਚੇਤੇ ਰੱਖਿਓ ਕਦੀ ਮਾਣ ਨਾ ਕਰੀਓ ਵਿਦਵਤਾ ਦਾ ਮਾਣ ਨਾ ਕਰੀਓ ਜਵਾਨੀ ਦਾ ਮਾਣ ਨਾ ਕਰੀਓ ਸੇਵਾ ਦਾ ਇਹ ਵਡਿਆਈ ਦਿੰਦਾ ਗੁਰੂ ਸੇਵਾ ਕਰਾ ਕੇ ਕੀਰਤਨ ਕਰਾ ਕੇ ਵਡਿਆਈ ਦਿੰਦੇ ਨੇ ਸੇਵਾ ਕੀਰਤਨ ਕਥਾ ਵਡਿਆਈ ਹੈ ਤੇ ਜੇ ਸਮਝੀਏ ਮੈਂ ਕਰਨਾ ਇੱਕ ਪਰਚਾ ਪਾ ਦਿੱਤਾ ਸਾਡੀ ਬਾਜੀ ਉਸ ਦਿਨ ਪੁੱਠੀ ਪੈ ਜਾਣੀ ਉਹ ਕਹਿੰਦਾ ਮੈਂ ਹਜ਼ੂਰ ਨੇ ਕਿਹਾ ਡੱਲਿਆ ਲਿਆ ਬਈ ਤੇਰੇ ਬੰਦੇ ਚਾਹੀਦੇ ਨੇ ਦਮ ਦਮਾ ਸਾਹਿਬ ਦੀ ਤਵਾਰੀਖ ਲਿਆ ਆਪਣੇ ਬੰਦੇ ਆਪਾਂ ਉਹਨਾਂ ਤੇ ਬੰਦੂਕ ਪਰਖਣੀ ਉਹ ਗਿਆ ਕਹਿੰਦਾ ਵੀ ਇੱਕ ਜਣਾ ਉੱਠੋ ਗੁਰੂ ਗੋਬਿੰਦ ਸਿੰਘ ਜੀ ਨੇ ਗੋਲੀ ਦਾ ਨਿਸ਼ਾਨਾ ਬੰਦੂਕ ਦਾ ਨਿਸ਼ਾਨਾ ਪਰਖਣਾ ਤੇ ਤੁਸੀਂ ਕਿਰਪਾ ਕਰੋ ਇੱਕ ਜਣਾ ਆਦਮੀ ਸਾਹਮਣੇ ਜਾ ਕੇ ਖਲੋਵੋ ਉਹ ਅੱਗੋ ਆਵਾਜ਼ ਦਿੰਦੇ ਨੇ ਡੱਲਿਆ ਮਰਵਾਉਣ ਲੱਗਾ ਐਵੇਂ ਬੇਹੱਕ ਜੇ ਮਰਵਾਣੀ ਤੇ ਕਿਤੇ ਲੜਾਈ ਵਿੱਚ ਮਰਵਾਈ ਅਸੀਂ ਐਵੇਂ ਗੁਰੂ ਦੀਆਂ ਬੰਦੂਕਾਂ ਅੱਗੇ ਖਲੋ ਕੇ ਨਹੀਂ ਮਰਨਾ ਚਾਹੁੰਦੇ ਜਿੰਨਿਆਂ ਨੂੰ ਪੁੱਛਿਆ ਆ ਗਿਆ ਨੀਵੀਂ ਪਾ ਕੇ ਹਜ਼ੂਰ ਕਹਿੰਦੇ ਨੇ ਡੱਲਿਆ ਕਿੱਥੇ ਗਈਆਂ ਫੌਜਾਂ ਜਿਨ੍ਹਾਂ ਦਾ ਮਾਣ ਕਰਦਾ ਸੈਂ ਕਹਿਣ ਲੱਗਾ ਮਹਾਰਾਜ ਸਾਰੇ ਮੁੱਕਰ ਗਏ ਨੇ ਕਿਤੇ ਲੜਾਈ ਬਣੇਗੀ ਤੇ ਫਿਰ ਵੇਖਾਂਗੇ ਮੈਂ ਤਾਂ ਤੁਹਾਡਾ ਸ਼ਰਧਾਲੂ ਹਾਂ ਨਾ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਜੇ ਤੂੰ ਸ਼ਰਧਾਲੂ ਨੇ ਸਾਹਮਣੇ ਖਲੋ ਅਸੀਂ ਤੇਰੇ ਤੇ ਪਰਖਣੇ ਤੂੰ ਖਲੋ ਜਾ ਜਦੋਂ ਇਹਨੇ ਸ਼ਬਦ ਕਹਿ ਵੀ ਤੂੰ ਖੜਾ ਹੋ ਉਸੇ ਵੇਲੇ ਡੱਲੇ ਦਾ ਅੰਦਰ ਘਬਰਾ ਗਿਆ ਸਾਹਿਬ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਨੇ ਕਿਹਾ ਖੜਾ ਹੋ ਕਹਿੰਦਾ ਨਹੀਂ ਮਹਾਰਾਜ ਕਿਤੇ ਜੰਗ ਵਿੱਚ ਹਜ਼ੂਰ ਕਹਿੰਦੇ ਜਦੋਂ ਸਿੱਖ ਗੁਰੂ ਨੂੰ ਆਪਣਾ ਆਪ ਪੇਸ਼ ਕਰ ਦਿੰਦਾ ਉਹ ਨਹੀਂ ਵੇਖਦਾ ਕੇਸਗੜ ਹੈ ਉਹ ਨਹੀਂ ਵੇਖਦਾ ਚਮਕੌਰ ਦੀ ਗੜੀ ਹੈ ਉਹ ਨਹੀਂ ਵੇਖਦਾ ਭੰਗਾਣੀ ਦਾ ਯੁੱਧ ਹੈ ਉਹ ਨਹੀਂ ਵੇਖਦਾ ਮਾਛੀ ਵਾੜਾ ਹੈ ਉਹ ਆਪਣਾ ਆਪ ਗੁਰੂ ਦੇ ਚਰਨਾਂ ਵਿੱਚ ਸਮਰਪਿਤ ਕਰ ਦਿੰਦਾ ਜਦੋਂ ਡੱਲੇ ਨੇ ਇਹ ਗੱਲ ਸੁਣੀ ਨੀਵੀਂ ਪਾ ਲਈ ਹਜ਼ੂਰ ਨੇ ਉਸੇ ਵੇਲੇ ਪੁਕਾਰ ਕੇ ਕਿਹਾ ਕਿ ਬਾਹਰ ਦੋ ਸਿੰਘ ਨੇ ਉਹਨਾਂ ਨੂੰ ਆਵਾਜ਼ ਦਿਓ ਤੇ ਆਵਾਜ਼ ਦੇਣੀ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਬੰਦੂਕ ਦਾ ਨਿਸ਼ਾਨਾ ਪਰਖਣਾ ਤੇ ਜਲਦੀ ਆਓ ਕਹਿੰਦੇ ਨੇ ਦਸਤਾਰ ਸਜਾਉਂਦੇ ਪਏ ਸਨ ਭਾਈ ਧੀਰ ਸਿੰਘ ਤੇ ਭਾਈ ਵੀਰ ਸਿੰਘ ਇੱਕੋ ਦਮ ਆਵਾਜ਼ ਪਈ ਸਿੱਖੋ ਗੁਰੂ ਗੋਬਿੰਦ ਸਿੰਘ ਨੇ ਗੋਲੀ ਦਾ ਨਿਸ਼ਾਨਾ ਪਰਖਣਾ ਤੁਹਾਨੂੰ ਪੁਕਾਰਿਆ ਤੇ ਲੜ ਪੱਗ ਦੇ ਪਕੜ ਕੇ ਇੱਕੋ ਦਮ ਦੋਨੋਂ ਨੱਚ ਸਾਹਮਣੇ ਆ ਕੇ ਖਲੋ ਗਏ ਇੱਕ ਧੱਕੇ ਮਾਰੇ ਇੱਕ ਦੂਜੇ ਨੂੰ ਮੈਂ ਅੱਗੇ ਖਲੋਣਾ ਦੂਜਾ ਕਹਿ ਮੈਂ ਖਲੋਣਾ ਤੇ ਦੱਲਾ ਵੇਖ ਕੇ ਹੈਰਾਨ ਕਹਿੰਦਾ ਇਹ ਕੀ ਮਾਜਰਾ ਹਜ਼ੂਰ ਕਹਿਣ ਲੱਗੇ ਕਿ ਜਿਹਨਾਂ ਖੜਾ ਹੋ ਜਾਓ ਦੋਵੇਂ ਕਿਉਂ ਤੇ ਅਗਲਾ ਕਹਿੰਦਾ ਦਾਦਾ ਪਹਿਲਾਂ ਮੇਰੇ ਕੰਨਾਂ ਵਿੱਚ ਆਵਾਜ਼ ਪਈ ਮੇਰੇ ਤੇ ਨਿਸ਼ਾਨਾ ਬਣਾਓ ਪਿਛਲਾ ਖਲੋ ਕੇ ਕਹਿੰਦਾ ਨਹੀਂ ਦਾਦਾ ਇਹ ਸੱਚ ਨਹੀਂ ਕਹਿੰਦਾ ਮੇਰੇ ਤੇ ਨਿਸ਼ਾਨਾ ਬਣਾਓ ਇੱਕ ਦੂਜੇ ਤੋਂ ਅੱਧੀਆਂ ਚੁੱਕ ਕੇ ਸਾਹਮਣੇ ਖਲੋਣ ਹਜ਼ੂਰ ਨੇ ਫਾਇਰ ਕੀਤਾ ਗੋਲੀ ਉੱਤੋਂ ਨਿਕਲ ਗਈ ਆਪ ਕੱਢੀ ਹੱਸ ਕੇ ਕਿੰਨੇ ਡੱਲਿਆ ਚੇਤੇ ਰੱਖੀ ਜਿਹੜੇ ਜੰਗ ਵਿੱਚ ਜੂਝੇ ਨੀ ਇਹੋ ਜਿਹੇ ਸਨ ਨਾ ਕਿ ਤੇਰੇ ਸਿਪਾਹੀਆਂ ਵਰਗੇ ਡੱਲੇ ਨੀਵੀਂ ਪਾ ਲਈ ਇੱਥੇ ਫਿਰ ਇੱਕ ਸ਼ਬਦ ਵਰਦੇ ਨੇ ਕਿ ਡੱਲਾ ਖਿਸਕਿਆ ਵੀ ਧਿਆਨ ਦਿਆ ਜੇ ਇੱਥੇ ਬੈਠੇ ਕਿਸੇ ਸੱਜਣ ਨੇ ਸ਼ਬਦ ਵਰਤੇ ਗੁਰੂ ਸਾਹਿਬ ਇਕੱਲੇ ਬੈਠੇ ਨੇ ਉਹ ਚਲਾ ਗਿਆ ਮਯੂਸ ਹੋ ਕੇ ਹੱਸ ਕੇ ਕਿਹਾ ਕਹਿਣ ਲੱਗੇ ਨਾ ਡੱਲਾ ਨਾ ਮੱਲਾ ਗੁਰੂ ਗੋਬਿੰਦ ਸਿੰਘ ਇਕੱਲਾ, ਡੱਲਾ ਮੱਲਾ ਦੋਨੋਂ ਭਰਾ ਨੇ, ਨਾ ਡੱਲਾ ਨਾ ਮੱਲਾ, ਗੁਰੂ ਗੋਬਿੰਦ ਸਿੰਘ ਇਕੱਲਾ। ਹਜ਼ੂਰ ਹੱਸ ਕੇ ਕਹਿਣ ਲੱਗੇ, ਇਹਨਾਂ ਕਿਹਾ ਇਹ ਸ਼ਬਦ ਕਹਿ, ਨਾ ਡੱਲਾ ਨਾ ਮੱਲਾ, ਗੁਰੂ ਗੋਬਿੰਦ ਨਾਲ ਅੱਲਾ, ਮੇਰੇ ਰੱਬ ਮੈਂ ਕਦੀ ਇਕੱਲਾ ਨਹੀਂ ਹੋਇਆ। ਹਜ਼ੂਰ ਨੇ ਉਸ ਧਰਤੀ ਤੇ ਇਹ ਵੀ ਪਰਖ ਕੀਤੀ, ਸਮਾਂ ਲੰਘਿਆ, ਅੱਜ ਦਿੱਲੀ ਦੀ ਧਰਤੀ ਤੋਂ ਮਾਤਾ ਸੁੰਦਰੀ ਜੀ ਆਏ ਨੇ, ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨਾਲ ਨੇ, ਤੇ ਚੇਤੇ ਰੱਖਿਓ, ਆਪ ਸਿਆਣੀ ਗ੍ਰਿਸ਼ਤੀ ਬੈਠੇ ਹੋ ਗੁਰਮੁਖੋ, ਮਾਤਾ ਸਾਹਿਬ ਕੌਰ ਤੇ ਮਾਤਾ ਸੁੰਦਰੀ ਜੀ ਪਹੁੰਚੇ ਨੇ। ਕਦੀ ਦੁਨਿਆਵੀ ਤੌਰ ਤੇ ਪੇਸ਼ ਕਰਕੇ ਦੇਖਿਓ ਕਿ ਇੱਕ ਪਤਨੀ ਆਪਣੇ ਪਤੀ ਨੂੰ ਮਿਲੇ, ਜਿੱਦਣ ਵਿਛੜੀ ਹੋਵੇ, ਸਿਰਫ ਮੈਂ ਦੁਨੀਆਦਾਰ ਸ਼ਬਦ ਵਰਤੇ ਨੇ, ਚਾਰ ਪੁੱਤਰ ਉਹਦੇ ਨਾਲ ਪਤੀ ਦੇ ਹੋਣ, ਅਖੀਰ ਤੇ ਚਾਰੇ ਪੁੱਤਰ ਤੇ ਸੱਤ ਸ਼ਹੀਦ ਹੋ ਗਈ ਹੋਵੇ, ਕੀ ਉਹ ਜਿਹਾ ਮਾਹੌਲ ਹੋਵੇਗਾ ਜਦੋਂ ਮਾਤਾ ਸੁੰਦਰੀ ਜੀ ਮੇਰੇ ਗੁਰੂ ਗੋਬਿੰਦ ਸਿੰਘ ਸਹਿਜ ਸੱਚੇ ਪਾਤਸ਼ਾਹ ਨੂੰ ਮਿਲੇ ਹੋਣ। ਕਹਿਣਾ ਸੌਖਾ, ਦੇਖੋ ਮਿਲਣਾ ਹੈ, ਪੁੱਤਰ ਕੋਈ ਨਹੀਂ, ਮਾਤਾ ਗੁਜਰੀ ਕੋਈ ਨਹੀਂ, ਤੇ ਇਸ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਇਹ ਸ਼ਬਦ ਸਿੱਖਾਂ ਨੂੰ ਕਹਿ ਚੁੱਕੇ ਨੇ। ਜਦੋਂ ਲੱਖੀ ਜੰਗਲ ਦੇ ਸਿੱਖ ਆਉਂਦੇ ਸਨ, ਮਾਲਵੇ ਮਾਝੇ ਦੇ ਸਿੱਖ ਆਉਂਦੇ ਸਨ, ਤੇ ਜਦੋਂ ਸਾਹਿਬਜ਼ਾਦਿਆਂ ਦੀ ਦਾਸਤਾਨ ਚੱਲਣੀ ਤੇ ਚਰਨ ਪਕੜ ਕੇ ਕਹਿੰਦੇ ਸਨ, ਸ਼ਹਿਨ ਸ਼ਾਹ ਤੇਰਾ ਕਰਜ਼ ਅਸੀਂ ਨਹੀਂ ਉਲਾ ਸਕਣਾ, ਉੱਥੇ ਇੱਕ ਕਵੀ ਨੇ ਸ਼ਬਦ ਕਹੇ ਨੇ ਹਜ਼ੂਰ ਦੇ, ਉਹਨੇ ਅੰਦਰ ਦੇ ਖਿਆਲ ਨੇ ਉਸ ਕਵੀ ਦੇ, ਹਜ਼ੂਰ ਨੇ ਕਹਿਣਾ ਨਹੀਂ, ਤੈਂਦੇ ਦੇਸ਼ ਦਾ ਜਦੋਂ ਸਹਾਰਾ ਨਹੀਂ ਸੀ, ਉਦੋਂ ਪਿਤਾ ਇਸ ਦੇਸ਼ ਤੋਂ ਵਾਰਿਆ ਮੈਂ, ਉਹ ਸ਼ਹਿਨ ਸ਼ਾਹ ਸ਼ਬਦ ਵਰਦੇ ਨੇ ਕਿ ਕਹਿੰਦੇ ਦੇਸ਼ ਦਾ ਜਦੋਂ ਸਹਾਰਾ ਨਹੀਂ ਸੀ, ਉਦੋਂ ਪਿਤਾ ਇਸ ਦੇਸ਼ ਤੋਂ ਵਾਰਿਆ ਮੈਂ, ਉਹ ਮਾਤਾ ਗੁਜਰੀ ਵਿੱਚ ਸਰਹੰਦ ਗੁਜਰੀ, ਸਮਾਂ ਗੁਜਰਿਆ ਜਿਵੇਂ ਗੁਜਾਰਿਆ ਮੈਂ, ਚਾਰ ਪੁੱਤਰ ਸਨ ਬਖਸ਼ੇ ਅਕਾਲ ਨੇ, ਉਹ ਵੀ ਜੋੜਾ ਜੋੜਾ ਕਰਕੇ ਵਾਰਿਆ ਮੈਂ, ਮਤ ਕਹੋ ਸਿੰਘੋ ਮੈਨੂੰ ਸ਼ਹਿਨ ਸ਼ਾਹ ਕਿਸ਼ਤਾ ਨਾਲ ਤਾਂ ਕਰਜ਼ ਉਤਾਰਿਆ, ਮਤ ਕਹੋ ਸਿੰਘੋ ਮੈਨੂੰ ਸ਼ਹਿਨ ਸ਼ਾਹ ਕਿਸ਼ਤਾ ਨਾਲ ਤਾਂ ਕਰਜ਼ ਉਤਾਰਿਆ ਮੈਂ। ਇਹ ਖਾਲਸਾ ਜੀ ਤੈਨੂੰ ਪਦਵੀ ਮਿਲੀ ਸੀ, ਦੇਖੋ ਇੱਕ ਕੇਸਗੜ੍ਹ ਦੀ ਧਰਤੀ ਤੇ ਮਿਲੀ ਸੀ, ਤੈਨੂੰ ਗੁਰ ਚੇਲਾ ਬਣਾਇਆ ਸੀ, ਚਮਕੌਰ ਦੀ ਧਰਤੀ ਤੇ ਤੇਰੇ ਚਿਹਰੇ ਤੇ ਤੇਰੇ ਸੀਸ ਤੇ ਕਲਗੀਆਂ ਸਜਾਈਆਂ ਸਨ ਆਪਣੀਆਂ ਲਾ ਕੇ, ਭਾਵੇਂ ਭਾਈ ਸੰਗਤ ਸਿੰਘ ਨੂੰ ਸਜਾਈ ਪਰ ਹੈ ਤਾਂ ਸਿੱਖ, ਅੱਜ ਤੀਜੀ ਪਦਵੀ ਤੈਨੂੰ ਦਮਦਮਾ ਸਾਹਿਬ ਦੀ ਧਰਤੀ ਤੇ ਮਿਲ ਲੱਗੀ। ਕਿਵੇਂ ਮਾਤਾ ਸੁੰਦਰੀ ਜੀ ਆਏ ਨੇ, ਆ ਕੇ ਮਾਤਾ ਸਾਹਿਬ ਕੌਰ ਤੇ ਮਾਤਾ ਸੁੰਦਰੀ ਜੀ ਨੇ ਪਹਿਲਾ ਸਵਾਲ ਕੀਤਾ, ਸੰਗਤ ਵਿੱਚ ਅੱਖ ਲਗਾ ਕੇ ਦੇਖਿਆ ਕਿ ਮੇਰਾ ਅਜੀਤ ਵੀ ਕਿਤੇ ਬੈਠਾ ਹੋਣਾ, ਮੇਰਾ ਜੁਝਾਰ ਕਿਤੇ ਬੈਠਾ ਹੋਣਾ, ਸਾਡੇ ਫਤਿਹ ਤੇ ਜੋਰਾਵਰ ਕਿਤੇ ਦੇਸ ਦਿਸਣਗੇ, ਮੈਨੂੰ ਬਾਹਰੋਂ ਮਿਲਣਗੇ। ਤੇ ਅਸਲ ਵਿੱਚ ਜਦੋਂ ਤਵਾਰੀਖ ਨੂੰ ਪੜ੍ਹੀਏ, ਘਾਲਾ ਮਾਲਾ ਨਾ ਕਰੀਏ, ਇਮਾਨਦਾਰੀ ਰੱਖੀਏ, ਮਾਤਾ ਸੁੰਦਰੀ ਜੀ ਦੀ ਕੁੱਖ ਵਿੱਚੋਂ ਬਾਬਾ ਅਜੀਤ ਸਿੰਘ ਜੀ ਦਾ ਜਨਮ ਹੋਇਆ ਸੀ ਪੌਂਟਾ ਸਾਹਿਬ ਦੀ ਧਰਤੀ ਤੇ। ਬਾਬਾ ਜੋਰਾਵਰ ਸਿੰਘ, ਵਾਹਿਗੁਰੂ ਬਾਬਾ ਜੁਝਾਰ ਸਿੰਘ, ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ, ਮਾਤਾ ਜੀਤੋ ਜੀ ਦੀ ਕੁੱਖ ਵਿੱਚੋਂ ਉਹਨਾਂ ਦਾ ਜਨਮ ਹੋਇਆ ਸੀ। ਕਈ ਸੱਜਣ ਕਹਿੰਦੇ ਨੇ ਇੱਕ, ਕਦੀ ਤੱਕਿਓ ਜਦੋਂ ਤੁਸੀਂ ਕਿਤੇ ਹੋਲਗੜ ਕਿਲੇ ਦੀ ਗੱਲ ਕੀਤੀ ਸੀ ਕਿ ਮਾਤਾ ਜੀਤੋ ਜੀ ਦਾ ਅਜੇ ਵੀ ਅਸਥਾਨ ਆਨੰਦਪੁਰ ਸਾਹਿਬ ਏ ਚਲਾਣੀ ਤੋਂ ਬਾਅਦ ਜਿੱਥੇ ਉਹਨਾਂ ਦਾ ਸੰਸਕਾਰ ਕੀਤਾ ਗਿਆ। ਹੁਣ ਦੇਖੋ ਮਾਤਾ ਸੁੰਦਰੀ ਜੀ ਆਪਣੇ ਬੱਚਿਆਂ ਨੂੰ, ਆਪਣੇ ਲਾਲਾਂ ਨੂੰ ਲੱਭਦੀ ਪਈ ਏ, ਤੇ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਆਪਣੇ ਖਾਲਸੇ ਵੱਲ ਵੇਖਦੇ ਪਏ ਨੇ, ਕਿਤੇ ਇਹੋ ਜਿਹਾ ਮਿਲੇਗਾ ਕੋਈ ਗੁਰੂ? ਤੇ ਇੱਥੇ ਇੱਕ ਮੈਂ ਅਰਜ਼ ਕਰਨੀ ਚਾਹੁੰਦਾ, ਮਾਤਾ ਸੁੰਦਰੀ ਜੀ ਨੇ ਬੜੇ ਪਿਆਰ ਨਾਲ ਨਜ਼ਦੀਕ ਹੋ ਕੇ ਗੱਲ ਪੁੱਛੀ, ਸਾਹਿਬ ਜੀਓ, ਸਤਿਗੁਰੂ, ਮੇਰੇ ਲਾਲ, ਮੇਰੇ ਬੱਚੇ। ਤੇ ਸਤਿਗੁਰੂ ਇੱਕੋ ਦਮ ਡੂੰਘੀ ਨਜ਼ਰ ਗਡਾ ਕੇ ਖਾਲਸੇ ਦੇ ਸਰੂਰ ਵੱਲ ਤੱਕਿਆ, ਤੇ ਨਾਲ ਸ਼ਬਦ ਕਹਿ ਕਿ ਦੇਖ ਕਿਹੜੇ ਪੁੱਤਰ ਲੱਭਣ ਆਈ, ਮੇਰਾ ਅਜੀਤ, ਜੁਝਾਰ, ਜੋਰਾਵਰ ਸਿੰਘ, ਮੇਰੇ ਫਤਿਹ ਸਿੰਘ। ਤੇ ਜਦੋਂ ਕਦੀ ਅੱਲਾ ਯਾਰ ਖਾਂ ਜੋਗੀ ਨੂੰ ਪੜ੍ਹੋ, ਕਹਿੰਦੇ ਨੇ ਜਦੋਂ ਛੋਟੇ ਸਾਹਿਬਜ਼ਾਦੇ ਵਿਛੜ ਗਏ ਨਾ, ਵਿਛੜ ਗਏ, ਤੇ ਉਹ ਆਪਸ ਵਿੱਚ ਗੱਲ ਕਰਦੇ ਸਨ ਕਿ ਜਦੋਂ ਕਿਤੇ ਰਣ ਜਿੱਤ ਕੇ ਮੇਰੇ ਬਾਪੂ ਜੀ ਸਾਹਿਬਜ਼ਾਦੇ ਵੱਡੇ ਸਾਡੇ ਭਰਾ ਤੇ ਮਾਤਾਵਾਂ ਮਿਲਣਗੀਆਂ ਸੀ, ਉਹਨਾਂ ਦੇ ਕੁੱਛੜ ਨਹੀਂ ਚੜਨਾ, ਉਹਨਾਂ ਦੇ ਨਾਲ ਨਹੀਂ ਬਹਿਣਾ, ਉਹਨਾਂ ਤੋਂ ਇਕਰਾਰ ਲੈਣਾ ਕਿ ਪਰਤ ਕੇ ਸਾਨੂੰ ਇਕੱਲਿਆਂ ਨਾ ਛੱਡ ਕੇ ਜਾਇਆ ਜੀ। ਆਖਿਰ ਮਨੁੱਖੀ ਮਨ ਨੇ ਸਿੱਖਾਂ ਕਦੀ ਗੁਰੂ ਗੋਬਿੰਦ ਸਿੰਘ ਦਾ ਕਰਜ਼ ਨਹੀਂ ਤੂੰ ਲਾ ਸਕਦਾ, ਤੂੰ ਤਾਂ ਉਹਦੀ ਕੀਤੀ ਉੱਤੇ ਤਰਕ ਕਰ ਲੱਗਦੇ। ਕਦੀ ਦੇਖੋ ਅੱਲਾ ਯਾਰ ਖਾਂ ਜੋਗੀ ਨੇ ਕਿਹਾ ਸੀ, ਕਹਿਣ ਲੱਗੇ ਛੋਟੇ ਸਾਹਿਬਜ਼ਾਦੇ ਕਹਿੰਦੇ ਸਨ, ਜਬ ਰਣ ਅਜੀਤ ਜੀਤ ਕੇ ਜੁਝਾਰ ਆਏਗੇ, ਅੱਬਾ ਕੇ ਸਾਥ ਜਿਸ ਗੜੀ ਜੋ ਜੁਝਾਰ ਆਏਗੇ, کر کے گلا ہر ایک سے ہم روچ جائیں گے. شبد بڑے سمجھ پینے والے. جب رن اجیت جیت کے تشریف لائیں گے ابا کے ساتھ جس گلی جو جھجار آئیں گے, کر کے گلا ہے ہر ایک سے ہم روٹ جائیں گے. ماتا کبھی پتا کبھی بھائی بنائیں گے, گلے لگا کے ہم کو کہیں گے بار بار مان جاؤ, لیکن ہم نہیں مانیں گے زین ہار. پھر کہندے سن جے کتے منا گے تے ساڈے اقرار لاں گے. کی شبد سن؟ اقرار لیں گے سب سے بلانا نہ پھر کبھی, بارے دیگر بچھڑ کے ستانا نہ پھر کبھی, اکیلے ہم کو چھوڑ کے جانا نہ پھر کبھی, کہہ دیتے ہم ہنس کے ہنس کے رلانا نہ پھر کبھی. کہ سانو کلیا نہ چھڈیو. مات سندری نے پوچھا, صاحب جی میرے لال گرو گوبند سنگھ نے خالصے تینوں ایک پدوی دتی, اینی اچھی پدوی, اج تیکرا لوک لوکاں دے پتر مرواندے اپنے بچاندے نے. کہن لگے ان پترن کے سیس پر وار دیے ست چار. یہ دمدما صاحب دی ترتی تے پدوی ملی سی کہ اے خالصے پتر دے اتوں میں اپنے چارے, اے میرا پتر نادی پتر ہے وہگرو, او میرے پتر بندی پتر سن, میں اپنے ناتی پتراں تو اپنے بندی پتر وار دیتے نے, چار نہ لبھی آ ہزاراں دی گنتی وچ جڑے بیٹھے نے اجیت تے جوجاری. اینی اچھی پدوی دتی تے شبد ورتے کہ ان پترن کے سیس پر وار دیے ست چار. سیس پر وار دیے اے نہ ارتھ کی بھی سیس تو وار دیتے. دیکھو تسی مائیاں بیبیاں بھنا بیٹھیاں جے اوتھے ایک شبد جڑا وار دیے نے دے وچ دھیان دیا جے. یہ گرمت نہ سمجھو, ایک سماجک جی ریت ہے کہ جدو کتے بچے نو گھر لے کے مائیاں وردیاں نے مرض کیتی ہے نا, سمجھو کرم کانڈ ول میں پرے رہی ہوں, وہ پہلا کام کی کر دیاں نے مٹی زمین تو لے کے بچے تو وار کے ست دیاں. کیوں کیڑی چیز واری؟ پرت کے کئی واری بچہ بیمار ہو جائے, ساڈے لوکاں دا ایک بھرم وی ہے کہ مرچاں وار کے وہ تو اگ بھی سد دیاں نے, تے جدن پتر ویاہ جاندا ہے نا تے مائی پانی وار کے پیندی, پیو وہ وار نہیں کرتا روپیے وار دے. یہ دا مطلب کی؟ دھرتی ماں دھرتی پوتر ہے. اسی کہنے بیٹا میں تیرے تو دھرتی ورگا سہنشیلتا, میں دھرتی ورگی طاقت بھی تیرے تو وار دیتی, روپیہ بھی تیرے تو واریا, میں پانی بھی تیرے تو واریا. وہ دنیا کی ماں تا مرچاں وار کے کہندی ہے میرے بچے نو کدی نظر نہ لگے, تے کلگی والا کہندا ہے خالصہ میں مرچاں نہیں میں پانی نہیں میں پیسے نہیں, میں چارے پتر تیرے تو وار کے کہنا تینوں کدی بھی نظر نہ لگے, میں اپنے پتر تیرے تو وارے نے. تے ماتا سندر جی نے شبد جدو سنے کہ ان پترن کے سیس پر وار دیے ست چار, چار موے تو کیا ہوا جیوت کئی خزار, میرے خزاراں دی تعداد وچ پتر نے. گرمخو اے پدوی خالصے نو ملی. ہن جڑی اگے میں عرض کرنی چاہنا, اج دلہ میرے صاحب دے چرناں وچ بیٹھا, ستگرو نے اوتھے دلے نو ایک شبد کیا. باہر نکلے تھوڑا جا سیر کرنو, مالوے دے لوکاں نو فخر ہے, ونڈی نہ سمجھو. صاحب نے ایک شبد کیا, کہن لگے دلیا او سامنے دیکھ دریا پانی دے ہو گئے آ گئے مالوے وچ, او دیکھ نہراں ندیاں مالوے نو آ گئیاں سریاں کر لئی. ہس کے کہندا مہاراج اے تا ریت چمکدی پئی ہے پانی دے دریا نہیں. ستگرو نے پھر کیا, ویکھ ہوئے او مالوے دی دھرتی نو پاک لگ گئے نہراں دے دریاواں دے پانی نال. کہندا نہیں چمکدی ریت ہے. دوجی واری کیا چلیا, دیکھ امباں دے رخ سامنے کنے سونے پھل لگے نے. کہندا پلیکھا نہ کھاؤ صاحب جی, اکاں نو بکڑیاں لگیاں نے. کہنے لگے وہ دیکھ دلیا کنے کماد گنیاں دے کھیت. کہندا داتا گنے نے ڈلا اگیا ہے, کانے نے سکے کھلوتے. کہنے لگے دیکھو دلیا مالوے دی دھرتی وچ کنک جھونا چنے سب کچھ پیدا ہو گیا. کہندا نہیں داتیا, کائی سکی ہے پولیاں نے کچھ نہیں. ہس کے کہنے لگے دلیا تو نہیں ویکھے گا پر مالوے وچ سب کچھ آئے گا. ایتھے نہراں وی آن گیاں, ایتھے امباں دے باغ بھی ہون گے, ایتھے کنک بھی ہوئے گی جھونا بھی ہوئے گا. پر تو ست بچن کری جاندو تے سریاند ورگی موج آج ہی بنا دینی سی. تینو شاکی پہ گیا بھی نہیں چمک دی ریت نہیں, ایتھے دریا بھی بگن گے,
خیر میرے صاحب نے کرپا کی اس دھرتی تے بخشاں دی چڑی لا دیتی. اج دیکھو اس دمدمہ صاحب دی دھرتی تے ایک ہور کرپا ہوئی. کیوں تخت ہوند وچ آئے؟ پہلی گل خالصا ماتا سندری نے تیرے لیے کہہ دیتا میں پتر وار آیا وے انہاں دی خاطر. تے میں پچھلے دن دو باری وہ گل رپیٹ کر چکا, اج میں پھر کرنی چاہنا. اس کر کے کتے ساڈے اندر نوں ٹھوکر لگ جائے. اے گرو کے سکھاں, ست گرو نے تیری چولی وچ تیرے تو اپنے پتراں دے سر وارے. تے ایکو گل کہی میرے انہاں وچوں اجیت نوں ویکھی, جوجار نوں ویکھی, نکے نکے کھیڈ دے بچیاں وچوں فتح سنگھ تے جوراور ویکھی. کیوں کہ تیرے وچوں اپنے پتراں دی تصویر گرو ویکھنا چاہندا ہے. تے جدو توں بچیاں دے کیس تے اپنے کیس کٹا کے آنا ہے کہ تیرے بچے وچوں فتح سنگھ دی مورت نظر آوے گی؟ کی تیرے پتر وچوں عزیز تے ججار گرو نوں دسے گا؟ ایتھے داتے نے جتھے رحمت کیتی اوتھے دوسری کرپا کدی سکھے وی پر منان. او اے سی کہ دم دما صاحب دی او پاون دھرتی ہے جتھے گرو گرنتھ صاحب دی سمپورنتا ہوئی سی. دیکھو تین تھاواں نہیں کدی بھولدیاں. گرو گرنتھ صاحب دا پہلا سبروک لکھیا رام سر دے کنارے, لکھاری بھائی صاحب بھائی گرداس پلا, دواد دی سیوا کردے بھائی بنو پاٹیاں, شبد بھی ورتے نے پرانے اتہاسکاراں نے. تے اس توں بعد پرکاش کردیا ستکار یوگ بابا بڈھا صاحب جی. اج دمدما صاحب دی دھرتی تے سماں ملیا ہے. سمرت گرو نے بھائی منی سنگھ جی دلی تو آئے نے, انہاں نوں کہیا اپاں پتا گرو جی دی بانی گرو گرنتھ صاحب درج کرنی. گرمخو اس ویلے کرتارپور تو بھیڑ منگن دی گل وی کہی گئی. اے وکھرا وشے بھیڑاں والا, پر کچھ کہندے نے نہ دتی گئی. حضور نے ایتھے دمدما صاحب دی بھیڑ اینو تیار کیتا جنوں دمدمی بھیڑ کہنے ہیں. ایتھے ساری بانی اکتر کیتی گئی. گرو تیغ بہادر جی دے 59 شبد, 57 شلوک, 15 راگاں وچ درج کیتے گئے. 30 راگ آ رہے دی سن, پہلا موجود سن, پر جیجا بنتی 31 راگ گرو کلگیدھر جی نے درج کیتا. جدوں گرو گرنتھ صاحب دی سمپورنتا ہوئی, گرمکھو اس ویلے کیا جاندا ہے بھی اوتھے ستگرو نے گرو گرنتھ صاحب دا پاٹھ وی کروایا. اوتھے سکھاں نوں ارتھ وی سکھائے نے. تے اوتھے تھاں تو دم دمی ٹکسال آرمب ہوئی, شبد اوتھوں شروع ہویا. حضور نے کرپا کر کے جدوں گرو گرنتھ صاحب دی سمپورنتا کرائی, پاٹھ کیتا, تے اوتھے جڑا حکم نامہ آیا سی وہ سی ٹوڈی محلہ پنجواں, ستگر آیو شرم تہاری, ملے سوکھ نامار شوبا, چنتا لائے ہماری, ابر نہ سوجے دوجی تھار, تھار پریو تو دواری, لیکھا چھوڑ الیکھا چھوٹے, ہم نرگن لیو اباری, ست بخشند سدا مہربانا, کہن لگے سب نہ دے اداری, نانک داس سنت پاچھے پریو راکھ لیو اے باری. اوتے حکم آیا, حضور نے اوتے بابا دیپ سنگھ انہاں نوں سیوا سونپی اس تھان دی دم دمے دی. صاحب نے کہا تسی ایتھے سکھی دا پرچار کرنے. اسے سمے دے درمیان پھر بھائی ڈلے نے میرے کلگی والے دے چرناں وچ ہاتھ جوڑ کے ایک بینتی کیتی سی. کچھ منٹ صرف لینے نے, میں سنکھے وی تریا وا. حضور نوں کہندا داتا ایک کرپا کرو. مہاراج کنے ڈلیا دس کچھ مانگ. کہندا میر کرو جے ترٹھیو نا تے اپنے چرناں وچ پیڑی جنی تھان دے دیو. اے اتہاس ہے. ایتھے ایک سوال انہیں کیتا, کہن لگا مہاراج کہ تسی وائگرو جی کا خالصہ کہندے ہو, تے پروفیسر پورن سنگھ ہوراں نے ڈلے دی تے گرو گوبند سنگھ جی دی وارتالاپ چپ پریت دے شہنشاہ وپاری پستک وی دتی. تے کلی مینوں اسے سجن دی او گل ملی. وہ کہندا گلا پوچھدا داتا جڑا وائگرو جی کا خالصہ ہے ایدے ارتھ کی نے, وائگرو جی کا خالصہ دے ارتھ کی نے. ہوں اسی تے ایکو دم فٹافٹ ارتھ کر دیاں گے نا. یہ ارتھ ہے وائگرو جی کا خالصہ ہے, بھی خالصہ وائگرو جی کا ہے. کہن لگا کہ یہ ارتھ مینوں سمجھ نہیں پیندے, وائگرو جی کا خالصہ کیویں ہے؟ کہ اس طرح وائگرو دا کہ جویں میری زمین, جویں میرے قلعے, جویں میرا پروار, جویں میرے خاکی گھوڑے, جویں میرا پیسہ. حضور نے کیا نہیں اس طرح نہیں. داتار کہنے لگے وائگرو جی کا خالصہ اس طرح نہیں, ਕਹਿਣ ਲੱਗਾ ਹੋਰ ਫਿਰ ਮੇਰੀ ਜ਼ਮੀਨ ਵੀ ਆਪਾਂ ਕਹਿੰਦੇ ਨੇ ਲੋਕੀ ਡੱਲੇ ਦੀ ਜ਼ਮੀਨ, ਡੱਲੇ ਕੇ ਮਹੱਲ, ਡੱਲੇ ਕਾ ਪਰਿਵਾਰ, ਡੱਲੇ ਕੇ ਘੋੜੇ, ਡੱਲੇ ਕੀ ਫੌਜ। ਤੇ ਫਿਰ ਅਕਾਲ ਪੁਰਖ ਲਈ ਤੁਸੀਂ ਇਹ ਸ਼ਬਦ ਵਰਤਦੇ ਹੋ ਵਾਹਿਗੁਰੂ ਜੀ ਕਾ ਖਾਲਸਾ, ਤੇ ਮੇਰੇ ਲਈ ਵੀ ਸ਼ਬਦ ਨੇ ਕਿ ਡੱਲੇ ਕੀ ਫੌਜ, ਡੱਲੇ ਕਾ ਪਰਿਵਾਰ, ਡੱਲੇ ਕੀ ਜ਼ਮੀਨ। ਮੇਰੇ ਰਹਿਮਤਾਂ ਦੇ ਸਾਈ ਨੇ ਤਿੰਨ ਉਦਾਹਰਨਾਂ ਦਿੱਤੀਆਂ। ਕਹਿਣ ਲੱਗੇ ਡੱਲਿਆ, ਤੇਰੇ ਲਈ ਸ਼ਬਦ ਵਰਤੇ ਜਾਂਦੇ ਨੇ ਡੱਲੇ ਕੀ ਜ਼ਮੀਨ, ਪਰ ਜਿੱਦਣ ਤੂੰ ਮਰ ਗਿਆ ਜ਼ਮੀਨ ਨੇ ਕੋਈ ਨਹੀਂ ਤੇਰੇ ਨਾਲ ਮਰਨਾ। ਦੇਖੋ ਤੇ ਸਮਝੋ ਇਸ ਬਰੀਕੀ ਨੂੰ, ਵਾਹਿਗੁਰੂ ਜੀ ਕਾ ਖਾਲਸਾ ਕਿਵੇਂ ਨੇ। ਤੂੰ ਮਰ ਗਿਆ ਤੇ ਜ਼ਮੀਨ ਨੇ ਫਿਰ ਵੀ ਕਾਇਮ ਰਹਿਣਾ, ਇਹਦਾ ਮਾਲਕ ਕੋਈ ਹੋਰ ਬਣੇਗਾ। ਤੇਰੀ ਮੌਤ ਹੋ ਗਈ, ਤੇਰੇ ਮਹੱਲਾਂ ਵਿੱਚ ਕਿਸੇ ਹੋਰ ਨੇ ਰਹਿਣਾ, ਤੇ ਚੇਤੇ ਰੱਖੀ ਇਹਦਾ ਮਾਲਕ ਕੋਈ ਹੋਰ ਹੋਵੇਗਾ। ਤੇਰੇ ਹਾਥੀ ਘੋੜੇ ਤੇਰੇ ਨੀ, ਤੇਰੇ ਤੋਂ ਬਾਅਦ ਕਿਸੇ ਹੋਰ ਦੇ ਨੇ, ਇਹ ਤੇਰੇ ਤੋਂ ਬਿਨਾਂ ਵੀ ਜਿੰਦੇ ਰਹਿ ਸਕਦੇ ਨੇ। ਪਰ ਖਾਲਸਾ ਇਸ ਤਰ੍ਹਾਂ ਨੀ, ਜਿਸ ਤਰ੍ਹਾਂ ਤੇਰੇ ਤੋਂ ਬਿਨਾਂ ਤੇਰੇ ਹਾਥੀ ਘੋੜੇ ਨੇ, ਤੇਰੀ ਜ਼ਮੀਨ ਹੈ। ਮਹਾਰਾਜ ਖਾਲਸਾ ਕਿਵੇਂ ਨੇ? ਕਹਿਣ ਲੱਗੇ ਵਾਹਿਗੁਰੂ ਜੀ ਕਾ ਖਾਲਸਾ ਇਸ ਤਰ੍ਹਾਂ ਜਿਵੇਂ ਸੂਰਜ ਤੇ ਸੂਰਜ ਦੀ ਕਿਰਨ ਹੋਵੇ। ਉਦਾਹਰਨ ਐਗਜ਼ਾਮਪਲ ਕੈਸੀ ਦਿੱਤੀ? ਕਹਿਣ ਲੱਗੇ ਸੂਰਜ ਹੋਵੇਗੀ ਤੇ ਕਿਰਨ ਦਾ ਜਨਮ ਹੋਣਾ, ਜੇ ਸੂਰਜ ਨਹੀਂ ਤੇ ਕਿਰਨ ਕਿੱਥੋਂ ਪੈਦਾ ਹੋ ਜਾਣੀ? ਡੱਲੇ ਕੇ ਖੇਤ ਜ਼ਰੂਰ ਨੇ, ਪਰ ਡੱਲਾ ਨਾ ਵੀ ਹੋਵੇ ਤੇ ਖੇਤ ਫਿਰ ਵੀ ਰਹਿਣਗੇ, ਪਰ ਵਾਹਿਗੁਰੂ ਹੋਵੇਗਾ ਤੇ ਤਾਂ ਖਾਲਸਾ ਰਹੇਗਾ, ਜੇ ਵਾਹਿਗੁਰੂ ਨਹੀਂ ਤੇ ਸੱਚ ਜਾਣੀ ਖਾਲਸਾ ਵੀ ਨਹੀਂ। ਵਾਹਿਗੁਰੂ ਦਾ ਤੇ ਖਾਲਸਾ ਦੀ ਇੰਨੀ ਨੇੜਤਾ ਜਿਵੇਂ ਸੂਰਜ ਤੇ ਸੂਰਜ ਦੀਆਂ ਕਿਰਨਾਂ। ਸੂਰਜ ਹੈ ਤੇ ਕਿਰਨ ਕਾਇਮ ਹੈ, ਇਕੱਲੀ ਕਿਰਨ ਨਹੀਂ। ਵਾਹਿਗੁਰੂ ਜੀ ਕਾ ਖਾਲਸਾ ਇਸ ਤਰ੍ਹਾਂ ਜਿਵੇਂ ਪਾਣੀ ਦੀ ਝੀਲ ਤੇ ਦਰਿਆ ਨੇ, ਝੀਲ ਹੈ ਤੇ ਦਰਿਆ ਏ, ਵਾਹਿਗੁਰੂ ਜੀ ਕਾ ਖਾਲਸਾ ਐਵੇਂ ਵੇ ਜਿਵੇਂ ਟਾਹਣੀ ਤੇ ਟਾਹਣੀ ਨਾਲ ਲੱਗਾ ਹੋਇਆ ਫਲ ਹੈ। ਕਿ ਫਲ ਟਾਹਣੀ ਤੋਂ ਬਿਨਾਂ ਪੈਦਾ ਹੋ ਸਕੇਗਾ? ਕਿੰਨੀ ਕੁ ਦੇਰ ਤੱਕ ਰਹਿ ਸਕੇਗਾ? ਖਜੂਰ ਨੇ ਕਿਹਾ ਵਾਹਿਗੁਰੂ ਜੀ ਕਾ ਖਾਲਸਾ ਤਾਂ ਏ ਜੇ ਖਾਲਸੇ ਅੰਦਰ ਵਾਹਿਗੁਰੂ ਵਰਤਾ, ਸੱਚ ਜਾਣੀ ਵਾਹਿਗੁਰੂ ਤੋਂ ਬਿਨਾਂ ਖਾਲਸਾ ਨਹੀਂ। ਗੁਰਮੁਖੋ ਇੱਥੇ ਫਿਰ ਡੱਲੇ ਨੇ ਅਖੀਰ ਤੇ ਕਿਹਾ ਮਹਾਰਾਜ ਕਿਰਪਾ ਕਰੋ, ਪੀੜੀ ਜਿੰਨੀ ਥਾਂ ਦੇ ਦਿਓ। ਗੁਰੂ ਕਲਗੀਧਰ ਸੱਚੇ ਪਾਤਸ਼ਾਹ ਚੁੱਪ ਕਰ ਗਏ। ਇਹ ਫਿਰ ਕਹਿੰਦਾ ਦਾਤਾ ਜੀ ਮੈਂ ਬੇਨਤੀ ਕਰਨਾ। ਡੱਲਾ ਕਹਿੰਦਾ ਵੀ ਪੀੜੀ ਜਿੰਨੀ ਥਾਂ ਦਿਓ। ਸਤਿਗੁਰੂ ਕਹਿਣ ਲੱਗੇ ਪੀੜੀ ਜਿੰਨੀ ਕਹਿੰਦਾ ਸੂਈ ਜਿੰਨੀ ਵੀ ਨਹੀਂ। ਕਿਉਂ? ਕਹਿਣ ਲੱਗੇ ਨਫ਼ਰਤ ਨਹੀਂ, ਇਹ ਘਰ ਤੇਰਾ ਆਪਣਾ ਹੀ ਹੈ। ਚੇਤੇ ਰੱਖੀ ਪੀੜੀ ਦੀ ਥਾਂ ਮੰਗਣ ਵਾਲਿਆਂ ਮੈਂ ਸਾਰਾ ਘਰ ਹੀ ਗੁਰੂ ਦਾ ਤੈਨੂੰ ਦੇ ਦਿਆਂਗਾ। ਪਰ ਦਾਨ ਸਿੰਘ ਨੇ ਅੰਮ੍ਰਿਤ ਛਕ ਲਿਆ, ਤੂੰ ਵੀ ਛੱਡ ਕੇ ਕਰਮ ਕਾਂਡਾਂ ਨੂੰ ਅੰਮ੍ਰਿਤ ਦੀ ਦਾਤ ਲੈ ਲੈ। ਇਹਦੇ ਵਿੱਚ ਕੋਈ ਦੋ ਰਾਵਾਂ ਨੀ, ਤਵਾਰੀ ਕਹਿੰਦੀ ਹੈ। ਤੂੰ ਵੀ ਅੰਮ੍ਰਿਤ ਦੀ ਦਾਤ ਲੈ, ਸੂਈ ਦੀਆਂ ਥਾਵਾਂ ਮੰਗ ਲੈ, ਤੇ ਜਿੱਦਣ ਤੂੰ ਅੰਮ੍ਰਿਤ ਦੀ ਦਾਤ ਲੈ ਕੇ ਵਾਹਿਗੁਰੂ ਜੀ ਕਾ ਖਾਲਸਾ ਬਣੇਗਾ ਨਾ, ਤੇ ਉਦਣ ਤੈਨੂੰ ਮੈਂ ਕਹਾਂਗਾ ਕਿ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੂੰ ਕਰੂੰ ਨਿਵਾਸ, ਖਾਲਸਾ ਮੇਰਾ ਸਤਿਗੁਰ ਪੂਰਾ, ਖਾਲਸਾ ਮੇਰਾ ਸੱਜਣ ਸੂਰਾ, ਖਾਲਸਾ ਮੇਰਾ ਇਸ਼ਟ ਸੁਹਿਰਦ, ਖਾਲਸਾ ਮੇਰਾ ਕਈਅਤ ਬਿਰਦ। ਉਦੋਂ ਤੈਨੂੰ ਮੈਂ ਕਹਾਂਗਾ ਰੋਮ ਰੋਮ ਜੇ ਰਸਨਾ ਪਾਊ, ਤਦ ਤੇ ਖਾਲਸਾ ਜਸ ਤੋਂ ਗਾਊਂ। ਕਹਿਣ ਲੱਗੇ ਜਾਂ ਮੈਂ ਰੰਚਨਾ ਮਿੱਥਿਆ ਭਾਕੀ, ਪਾਰ ਬ੍ਰਹਮ ਗੁਰੂ ਨਾਨਕ ਸਾਖੀ। ਤੂੰ ਸੂਈ ਦੀ ਥਾਂ ਮੰਗਣਾ, ਮੈਂ ਤੇ ਕਹਿ ਕੇ ਚੱਲਿਆ ਵਾਂ ਖਾਉ ਖਾਲਸੇ ਕਾ, ਖਾਲਸਾ ਮੇਰੋ ਓਤ ਪੋਤ ਸਾਗਰ ਬੁੰਦੇਰੋ, ਜਿਵੇਂ ਪਾਣੀ ਦੀ ਬੂੰਦ ਤੇ ਸਮੁੰਦਰ ਇੱਕ ਨੇ, ਖਾਲਸਾ ਮੇਰਾ ਆਪਣਾ ਰੂਪ ਹੈ। ਭਾਈ ਡੱਲੇ ਨੇ ਉੱਥੇ ਅੰਮ੍ਰਿਤ ਦੀ ਦਾਤ ਲਈ, ਮੇਰੇ ਸਤਿਗੁਰੂ ਨੇ ਕਿਰਪਾ ਕਰਕੇ ਉਸ ਡੱਲੇ ਤੋਂ ਨਾਮ ਭਾਈ ਡੱਲਾ ਸਿੰਘ ਰੱਖਿਆ। ਇਹਨਾਂ ਦੇ ਪਰਿਵਾਰ ਨੇ ਅੰਮ੍ਰਿਤ ਦੀਆਂ ਦਾਤਾਂ ਲਈਆਂ। ਹਜ਼ੂਰ 9 ਮਹੀਨੇ 9 ਪੈਰ 9 ਪਲ 9 ਘੜੀਆਂ ਦਮਦਮਾ ਸਾਹਿਬ ਦੀ ਧਰਤੀ ਤੇ ਵਿਸਰਾਮ ਕਰਕੇ ਗਏ। ਇਸੇ ਦਮਦਮਾ ਸਾਹਿਬ ਤੋਂ ਤੁਰ ਲੱਗਿਆ ਦੱਖਣ ਨੂੰ। ਹਜ਼ੂਰ ਨੇ ਕਿਰਪਾ ਕਰਕੇ ਭਾਈ ਸਾਹਿਬ ਭਾਈ ਬਾਬਾ ਦੀਪ ਸਿੰਘ ਦੇ ਇੱਕ ਰਹਿਮਤ ਕੀਤੀ। ਜਿੱਦਣ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਲਿਖਿਆ ਉਦਣ ਕਲਮਾਂ ਘੜੀਆਂ। ਕੁਝ ਸੱਜਣ ਕਹਿੰਦੇ ਨੇ ਕਲਮਾਂ ਘੜ ਕੇ ਸੁੱਟ ਦਿੱਤੀਆਂ, ਕੁਝ ਕਹਿੰਦੇ ਨੇ ਦੱਬ ਦਿੱਤੀਆਂ, ਕੁਝ ਕਹਿੰਦੇ ਨੇ ਸਰੋਵਰ ਵਿੱਚ ਸੱਟੀਆਂ। ਹਜ਼ੂਰ ਨੇ ਕਿਹਾ ਅੱਜ ਤੋਂ ਬਾਅਦ ਇਹ ਗੁਰੂ ਕੀ ਕਾਸ਼ੀ ਹੋਵੇਗੀ। ਅਸੀਂ ਗੁਰੂ ਕੀ ਕਾਸ਼ੀ ਤਿੰਨ ਸ਼ਬਦ ਵਰਤੇ ਜਾਂਦੇ ਨੇ, ਸਾਬੋ ਕੀ ਤਲਵੰਡੀ, ਦਮਦਮਾ ਸਾਹਿਬ, ਗੁਰੂ ਕੀ ਕਾਸ਼ੀ, ਇਹ ਗੁਰੂ ਕੀ ਕਾਸ਼ੀ ਹੋਵੇਗੀ। ਕਿਉਂ ਜੀ? ਕਹਿਣ ਲੱਗੇ ਇਸ ਧਰਤੀ ਤੋਂ ਕਲਮਾਂ ਦੇ ਧਨੀ ਵੀ ਉੱਠਣਗੇ ਤੇ ਸਿਰਾਂ ਦੇ ਧਨੀ ਵੀ ਉੱਠਣਗੇ। ਤੇ ਉਸ ਸਾਹਿਬ ਦੇ ਬਚਨ ਝੂਠੇ ਨਹੀਂ ਹੋਏ। ਕਲਮ ਦਿੱਤੀ ਇੱਥੇ ਗੁਣੀ ਗਿਆਨੀ ਵਿਸ਼ਰਾਮ ਕਰਨਗੇ, ਵਿਦਵਾਨ ਹੋਣਗੇ, ਬ੍ਰਹਮ ਗਿਆਨੀ ਹੋਣਗੇ, ਹੱਥਾਂ ਨਾਲ ਕਲਮ ਚਲਾ ਕੇ ਬਾਣੀ ਲਿਖਣਗੇ, ਲੋੜ ਪਵੇਗੀ ਤੇ ਹੱਥ ਵਿੱਚ ਖੰਡਾ ਪਕੜ ਕੇ ਆਪਣਾ ਸਿਰ ਤਲੀ ਤੇ ਰੱਖ ਕੇ ਜ਼ਾਲਮ ਦਾ ਟਾਕਰਾ ਵੀ ਕਰਨਗੇ। ਬਾਬਾ ਦੀਪ ਸਿੰਘ ਸਭ ਕੁਝ ਸੁਣਦੇ ਪਏ ਨੇ। ਹਜ਼ੂਰ ਦਮਦਮਾ ਸਾਹਿਬ ਦੀ ਧਰਤੀ ਤੋਂ ਦੱਖਣ ਨੂੰ ਕੂਚ ਕਰ ਗਏ ਨੇ। ਮੈਂ ਤਖ਼ਤ ਵੱਲ ਆਉਣਾ ਚਾਹੁੰਦਾ। ਪਿੱਛੋਂ ਭਾਈ ਸਾਹਿਬ ਬਾਬਾ ਦੀਪ ਸਿੰਘ ਜੀ ਗੁਰਾਂ ਨੇ ਕਿਰਪਾ ਕੀਤੀ, ਉਹਨਾਂ ਨੇ ਇਸ ਤਖ਼ਤ ਦੀ ਸੰਭਾਲ ਆਰੰਭ ਕਰ ਦਿੱਤੀ। ਉਹ ਜਿਹੜੀ ਭੀੜ ਹੈ ਦਮਦਮੀ ਸੀ, ਇਹ ਮੰਨਿਆ ਜਾਂਦਾ, ਵੇਖੋ ਇਸ ਸੰਬੰਧੀ ਕਈ ਵੱਖ ਵੱਖ ਰਾਵਾਂ ਨੇ ਮੈਂ ਅਰਜ਼ ਕੀਤੀ, ਬੀੜਾਂ ਦਾ ਇੱਕ ਬਹੁਤ ਵੱਖਰਾ ਵਿਸ਼ਾ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਸੰਬੰਧੀ। ਉੱਥੇ ਕਿਹਾ ਜਾਂਦਾ ਵੱਡੂ ਵੱਡੇ ਘੱਲੂ ਘਰ ਵਿੱਚ ਬੀੜ ਜਾਂਦੀ ਰਹੀ, ਪਰਤ ਕੇ ਮਿਲੀ ਨਹੀਂ। ਬਾਬਾ ਦੀਪ ਸਿੰਘ ਜੀ ਨੇ ਇਸ ਦਮਦਮਾ ਸਾਹਿਬ ਦੀ ਧਰਤੀ ਤੇ ਗੁਰੂ ਦੇ ਕੀਤੇ ਕੋਈ ਬਚਨਾਂ ਨੂੰ ਭਾਗ ਲੱਗਾ, ਆਪਣੇ ਹੱਥ ਵਿੱਚ ਕਲਮ ਪਕੜੀ ਤੇ ਚਾਰ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਆਪਣੇ ਹੱਥੀ ਗੁਰੂ ਕੀ ਕਾਸ਼ੀ ਵਿੱਚ ਲਿਖੇ। ਦੇਖੋ ਸਤਿਗੁਰੂ ਦੀ ਬਖਸ਼ਿਸ਼ ਹੈ ਕਿ ਚਾਰ ਸਰੂਪ ਗੁਰੂ ਗ੍ਰੰਥ ਸਾਹਿਬ ਦੇ ਹੱਥੀ ਲਿਖੇ। ਤੇ ਇੱਥੇ ਖਬਰ ਮਿਲੀ ਸੀ ਕਿ ਅਬਦਾਲੀ ਨੇ ਹਰਿਮੰਦਰ ਦੀ ਬੇਅਦਬੀ ਕੀਤੀ ਹੈ। ਗੁਰੂ ਦੀ ਕਾਸ਼ੀ ਵਿੱਚ ਕਲਮ ਚਲਾਉਣ ਵਾਲਾ ਬਜ਼ੁਰਗ ਬਾਬਾ ਬਾਬਾ ਦੀਪ ਸਿੰਘ ਤੇ ਪਿਛਲੇ ਦਿਨੀ ਅਰਜ਼ ਕੀਤੀ ਸੀ, ਇੱਥੋਂ ਇੱਕ ਪਰਨ ਕਰਕੇ ਤੁਰੇ ਸਨ ਕਿ ਮਰਨਾ ਜ਼ਰੂਰ ਹੈ ਪਰ ਹਰਿਮੰਦਰ ਵਿੱਚ ਪਹੁੰਚਣ ਤੋਂ ਪਹਿਲਾਂ ਨਹੀਂ ਮਰਨਾ, ਪਰਮ ਸੀ। ਤੇ ਉੱਥੇ ਗਿਆਨੀ ਗਿਆਨ ਸਿੰਘ ਨੇ ਕਿਹਾ ਕਿ ਦਮਦਮਾ ਸਾਹਿਬ ਦੀ ਧਰਤੀ ਤੋਂ ਸ਼ਹੀਦਾਂ ਦੀ ਮਿਸਲ ਦਾ ਆਗੂ ਤੁਰਿਆ ਹੈ ਤੇ ਸ਼ਬਦ ਸਿੰਘ ਸ਼ੀਤ ਸੁਦਾ ਕਰ ਖੇਤ ਕਰ ਦੇਵੈ ਗੇ ਖਮ ਜਾਏ ਪੰਥ ਪ੍ਰਕਾਸ਼ ਨਵੀਨ। ਕਹਿਣ ਲੱਗੇ ਸ਼ੀਤ ਸੁਦਾ ਕਰ ਖੇਤ ਕਰ ਦੇਵੈ ਗੇ ਖਮ ਜਾਏ ਕਰ ਅਰਦਾਸਾ ਚੱਲ ਪੈ ਸਿੰਘ ਜੀ ਫਤਿਹ ਗਿਜਾਏ। ਇੱਥੋਂ ਬਾਬਾ ਦੀਪ ਸਿੰਘ ਤੁਰੇ, ਉਹਨਾਂ ਨੇ ਸ਼ਹਾਦਤ ਦਾ ਜਾਮ ਪੀਤਾ। ਧਿਆਨ ਦਿਆ ਜੇ ਆ ਤੁਸੀਂ ਪੁਰਾਤਨ ਗੁਟਕੇ ਦੇਖੋ, ਉਹਨਾਂ ਵਿੱਚ ਚੌਂ ਤਖਤਾਂ ਦੇ ਜ਼ਿਕਰ ਕੀਤਾ ਜਾਂਦਾ, ਪੰਜਵੇਂ ਤਖਤ ਦਾ ਜ਼ਿਕਰ ਨਹੀਂ ਸੀ। ਪਤਾ ਨਹੀਂ ਹੈਰਾਨਗੀ ਦੀ ਗੱਲ ਹੈ ਕਿ ਕਈ ਥਾਵਾਂ ਤੇ ਅਸੀਂ ਸਿਆਸਤ ਦਾ ਰੱਜ ਕੇ ਸ਼ਿਕਾਰ ਹੋਏ ਹਾਂ। ਸਿਆਸਤ ਦਾ ਮਤਲਬ ਕਿ ਖੁਦ ਗਰਜ ਲੋਕਾਂ ਦੀ। ਬਾਬਾ ਦੀਪ ਸਿੰਘ ਤੋਂ ਬਾਅਦ ਭਾਈ ਕਰਮ ਸਿੰਘ ਹੋਰਾਂ ਨੇ ਇੱਥੋਂ ਦੀ ਸੰਭਾਲ ਕੀਤੀ। ਪਰਤ ਕੇ ਦਲ ਖਾਲਸੇ ਨੇ ਕੁਝ ਕੁ ਅਸਥਾਨ ਇਸ ਦਮਦਮਾ ਸਾਹਿਬ ਦੇ ਨਾਂ ਲਵਾਏ। ਮੈਂ ਸੰਖੇਪ ਵਿੱਚ ਅਰਜ਼ ਕਰਾਂ, ਲੰਘਦਿਆਂ ਕਈ ਸਮਾਂ ਲੰਘਿਆ ਤੇ ਅਖੀਰ ਤੇ ਇੱਕ ਭਾਈ ਜੀਵਨ ਸਿੰਘ ਦੇ ਹੱਥ ਵਿੱਚ ਦਮਦਮਾ ਸਾਹਿਬ ਦੀ ਸਾਰੀ ਜ਼ਿੰਮੇਵਾਰੀ ਆਈ। ਬੜੀ ਹੈਰਾਨਗੀ ਦੀ ਗੱਲ ਹੈ, ਪਤਾ ਨਹੀਂ ਕੀ ਕਾਰਨ ਕਿ ਜਿਸ ਵੇਲੇ ਨਨਕਾਣਾ ਸਾਹਿਬ ਦਾ ਆਜ਼ਾਦ ਕਰਾਇਆ, ਤਰਨ ਤਾਰਨ ਆਜ਼ਾਦ ਕਰਾਇਆ ਅਕਾਲ ਤਖ਼ਤ ਦੀ ਸੇਵਾ ਲਈ, ਤੇ ਸਿੱਖਾਂ ਦਾ ਧਿਆਨ ਦਮਦਮਾ ਸਾਹਿਬ ਵੱਲ ਕਿਉਂ ਨਾ ਗਿਆ, ਕਿਉਂ ਨਹੀਂ ਉੱਧਰ ਧਿਆਨ ਗਿਆ? ਇਹਦੇ ਵਿੱਚ ਵੱਖਰੀ ਇੱਕ ਰਾਜਨੀਤੀ ਸੀ। ਉਹ ਜੀਵਨ ਸਿੰਘ ਨੇ ਆਪਣੀ ਜਗੀਰ ਸਮਝਿਆ ਸੀ ਇਹਨੂੰ, ਸਤਿਗੁਰੂ ਜੀ ਦੇ ਇਸ ਘਰ ਦਮਦਮਾ ਸਾਹਿਬ ਨੂੰ। ਤੇ ਇਹ ਅਰਜ਼ ਕਰਾਂ ਕਿ ਇਸੇ ਦਮਦਮਾ ਸਾਹਿਬ ਦੀ ਧਰਤੀ ਤੇ ਭਾਈ ਰਾਮਾ ਤੇ ਭਾਈ ਤਲੋਕਾ ਦੋਨੋਂ ਆਏ ਸਨ। ਇਹ ਰਾਮਾ ਤੇ ਤਲੋਕਾ ਕੌਣ ਨੇ? ਇਹ ਬਾਬੇ ਫੂਲ ਦੀ ਅੰਤ ਬੰਸ ਵਿੱਚੋਂ ਕਿ ਜਿਨ੍ਹਾਂ ਨੂੰ ਗੁਰੂ ਹਰਿ ਸਾਹਿਬ ਤੇ ਦਰ ਤੋਂ ਕਿਰਪਾ ਮਿਲੀ ਸੀ ਕਿ ਢਿੱਡ ਖੜਕਾਉਂਦੇ ਆਇਓ ਤੁਹਾਡੀਆਂ ਪੁਸ਼ਤਾਂ ਰਾਜ ਕਰਨਗੀਆਂ। ਧਿਆਨ ਦਿਆ ਜੇ ਰਾਮਾ ਤੇ ਤਲੋਕਾ ਦੋਨੋਂ ਆਏ ਤੇ ਗੁਰੂ ਕਲਗੀਧਰ ਦੇ ਹੁਕਮਨਾਮੇ ਵੀ ਮਿਲਦੇ ਨੇ, ਭਾਈ ਰਾਮਾ ਭਾਈ ਤਲੋਕਾ ਸ਼ਤਾਬੀ ਆਵਣਾ। ਦੇਖੋ ਮੈਂ ਸਿਰਫ ਵਿੱਚੋਂ ਵਿੱਚੋਂ ਅਰਜ਼ ਕਰ ਰਿਹਾ, ਮੇਰਾ ਘਰ ਤੁਹਾਡਾ ਆਪਣਾ ਘਰ ਹੈ, ਤੇਰਾ ਘਰ ਮੇਰਾ ਘਰ ਹੈ, ਅਸੀਂ ਰਾਹ ਦੇਖਦੇ ਹੋਵਾਂਗੇ। ਰਾਮਾ ਤੇ ਤਲੋਕਾ ਦਮਦਮਾ ਸਾਹਿਬ ਪਹੁੰਚੇ ਨੇ, ਇਹ ਕਿਵੇਂ ਪਹੁੰਚੇ ਨੇ? ਚਲੋ ਸਰਕਾਰੀ ਦਰਬਾਰੇ ਠੀਕ ਹੋ ਜਾਵੇ। ਜਦੋਂ ਇਹਨਾਂ ਨੂੰ ਪਤਾ ਲੱਗਾ ਵੀ ਚਮਕੌਰ ਦੀ ਜੰਗ ਹੋਈ ਹੈ, ਤੇ ਇੱਥੇ ਵਿਦਵਾਨ ਕੁਝ ਕਹਿੰਦੇ ਆ, ਇੱਕ ਤਾਂ ਬੀਬੀ ਸ਼ਰਨ ਕੌਰ ਦਾ ਜ਼ਿਕਰ ਹੁੰਦਾ ਤੇ ਇੱਕ ਬੀਬੀ ਹਰਸ਼ਰਨ ਕੌਰ ਦਾ ਜ਼ਿਕਰ ਹੁੰਦਾ। ਬੀਬੀ ਹਰਸ਼ਰਨ ਕੌਰ ਉਹ ਵੇ ਜਿਹੜੀ ਜਮਰੌਰ ਦੇ ਕਿਲੇ ਵਿੱਚੋਂ ਚਿੱਠੀ ਲੈ ਕੇ ਨਲਵੇ ਦਾ ਸੁਨੇਹਾ ਲੈ ਕੇ ਜਾਂਦੀ, ਤੇ ਬੀਬੀ ਸ਼ਰਨ ਕੌਰ ਉਹ ਵੇ ਜਿਹੜਾ 40 ਸਿੱਖਾਂ ਦਾ ਤੇ ਸਾਹਿਬਜ਼ਾਦਿਆਂ ਦਾ ਸੰਸਕਾਰ ਵੀ ਕਰਦੀ ਸੀ, ਤੇ ਕਹਿੰਦੇ ਨੇ ਉਸ ਬੀਬੀ ਨੂੰ ਵੀ ਕੁਝ ਕਹਿੰਦੇ ਨੇ ਗੋਲੀ ਮਾਰ, ਕੁਝ ਕਹਿੰਦੇ ਨੇ ਉਸ ਬਲਦੀ ਹੋਈ ਚਿਖਾ ਵੀ ਸੱਟਿਆ। ਰਾਮਾ ਤੇ ਤਲੋਕਾਂ ਇਹ ਪਾਗਲਾਂ ਵਾਲਾ ਭੇਕ ਬਣਾ ਕੇ ਚਮਕੌਰ ਗਏ ਸਨ ਦੋਨੋਂ ਭਰਾ। ਦੇਖੋ ਇਹਨਾਂ ਦੀ ਕਰਨੀ ਨੂੰ ਆਪਾਂ ਨਿੰਦ ਨਹੀਂ ਸਕਾਂਗੇ। ਇਹ ਗਏ ਪਾਗਲਾਂ ਵਾਲਾ ਬਣਾ ਕੇ ਲਿਬਾਸ ਜਿਹਾ, ਇਹਨਾਂ ਜਾ ਕੇ ਦੇਖਿਆ ਵੀ ਅਜੇ ਪੂਰੀ ਤਰ੍ਹਾਂ ਸੰਸਕਾਰ ਨਹੀਂ ਹੋਏ, ਉਸ ਬੀਬੀ ਦੀ ਲਾਸ਼ ਵੀ ਉੱਥੇ ਪਈ ਹੈ। ਰਾਮੇ ਤੇ ਤਲੋਕੇ ਨੇ ਭਾਈ ਰਾਮਾ ਜੀ ਭਾਈ ਤਲੋਕਾ ਜੀ ਇਹਨਾਂ ਨੇ ਉੱਥੇ ਚਮਕੌਰ ਦੀ ਗੜੀ ਵਿੱਚ ਹੋਏ ਸ਼ਹੀਦਾਂ ਦਾ ਸੰਪੂਰਨ ਸੰਸਕਾਰ ਆਪ ਕੀਤਾ। ਪਰਤ ਕੇ ਹਜ਼ੂਰ ਦੇ ਚਰਨਾਂ ਵਿੱਚ ਆਏ, ਅੰਮ੍ਰਿਤ ਦੀ ਦਾਤ ਲਈ ਭਾਈ ਰਾਮ ਸਿੰਘ ਤੇ ਭਾਈ ਤਲੋਕ ਸਿੰਘ ਬਣੇ। ਧਿਆਨ ਦਿਆ ਜੇ ਇੱਥੇ ਭਾਈ ਰਾਮ ਸਿੰਘ ਤੇ ਭਾਈ ਤਲੋਕ ਸਿੰਘ ਤੇ ਦਾਤੇ ਨੇ ਕੀਤੀਆਂ ਰਹਿਮਤਾਂ ਤੁਰਨ ਲੱਗੇ ਤੇ ਇਹਨਾਂ ਨੇ ਹਜ਼ੂਰ ਨੇ ਕਿਹਾ ਕੁਝ ਮੰਗ ਲਓ। ਕਹਿਣ ਲੱਗੇ ਦਾਤਾ ਸਰਕਾਰੇ ਦਰਬਾਰੇ ਬੜੀਆਂ ਚੱਲਦੀ ਹੈ, ਤੇਰੀ ਮਿਹਰ ਹੈ, ਆਪਣੀ ਜ਼ਮੀਨ ਕੋਈ ਨਹੀਂ। ਉਦੋਂ ਤੱਕ ਰਿਆਸਤਾਂ ਦਾ ਬੁੱਢ ਕਿੱਥੇ ਵੱਜਾ ਸੀ, ਸਾਡੀ ਆਪਣੀ ਕੋਈ ਜ਼ਮੀਨ ਨਹੀਂ। ਸਾਹਿਬ ਨੇ ਹੱਸ ਕੇ ਕਿਹਾ ਵੱਡਿਆਂ ਦੀਆਂ ਬਖਸ਼ਾਂ ਮਿਲੀਆਂ ਨੇ, ਜ਼ਮੀਨਾਂ ਵੀ ਹੋਣਗੀਆਂ, ਸਰਦਾਰੀਆਂ ਤੇ ਰਾਜ ਭੋਗੋਗੇ। ਇਹਨਾਂ ਦੋਨਾਂ ਵਿੱਚੋਂ ਇੱਕ ਵਿੱਚੋਂ ਪਟਿਆਲੇ ਵਾਲੇ ਨੇ ਤੇ ਦੂਜੇ ਵਿੱਚੋਂ ਨਾਭੇ ਤੇ ਜੀਂਦ ਵਾਲੀ ਰਿਆਸਤ ਪੈਦਾ ਹੋਈ ਸੀ। ਇਹ ਉਹ ਭਾਈ ਰਾਮੇ ਤੇ ਤਲੋਕੇ ਤੇ ਗੁਰੂ ਕਲਗੀਧਰ ਦੀ ਬਖਸ਼ਿਸ਼। ਧਿਆਨ ਦੇ ਵਿੱਚ ਇਸ ਕਰਕੇ ਮਰਜ਼ ਕਰਨੀ ਚਾਹੁੰਦਾ ਵੀ ਕਿਉਂ ਨਾ ਤਖ਼ਤ ਪਹਿਲਾਂ ਆਇਆ ਪੰਥ ਦੀ ਮਰਿਆਦਾ ਦੀ। ਇੱਥੇ ਪਹਿਲਾਂ ਪੈਪਸੂ ਤੇ ਪਟਿਆਲਾ ਰਿਆਸਤ ਵੀ ਦਮਦਮਾ ਸਾਹਿਬ ਪੈਂਦਾ ਸੀ। ਜਿਹੜਾ ਜੀਵਨ ਸਿੰਘ ਹੈ ਇੱਥੇ ਮਹਾਰਾਜਾ ਪਟਿਆਲਾ ਇੱਕ ਰਜਿੰਦਰ ਸਿੰਘ ਨਾਂ ਲੈਂਦੇ ਨੇ, ਉਹਨਾਂ ਨੇ ਆਪਣੀ ਸੱਕੀ ਭੈਣ ਦਾ ਰਿਸ਼ਤਾ ਕਰ ਦਿੱਤਾ ਜੀਵਨ ਸਿੰਘ ਵੱਲ। ਉਹਨੇ ਪਹਿਲਾਂ ਹੀ ਦਮਦਮਾ ਸਾਹਿਬ ਨੂੰ ਆਪਣੀ ਜਗੀਰਦਾਰੀ ਸਮਝਿਆ ਸੀ। ਉੱਥੇ ਕਈ ਚਿੱਠੀਆਂ ਮਿਲਦੀਆਂ ਨੇ ਜਿਹੜੇ ਪਟਿਆਲੇ ਰਾਜੇ ਨੂੰ ਪਾਈਆਂ ਨੇ ਕਿ ਇੱਥੇ ਬਹੁਰੋਮਤੀ ਹੁੰਦੀ ਪਈ ਹੈ, ਇੱਥੇ ਸ਼ਰਾਬ ਦੇ ਦੌਰ ਚੱਲਦੇ ਨੇ, ਇੱਥੇ ਬਹੁਤ ਕੁਕਰਮ ਹੁੰਦੇ ਨੇ। ਤੇ ਗੁਰਮੁਖੋ ਉਹ ਕਈ ਸਮਾਂ ਤੇ ਉਸ ਜਗੀਰਦਾਰ ਨੇ ਆਪਣੀ ਰਿਸ਼ਤੇਦਾਰੀ ਕਰਕੇ ਗੱਲ ਚੱਲਣ ਨਾ ਦਿੱਤੀ। ਅਖੀਰ ਤੇ ਮੁੱਕਦੀ ਗੱਲ ਕੀ ਕਿ ਸੰਤ ਬਾਬਾ ਅਤਰ ਸਿੰਘ ਹੋਰੀ ਵੀ ਸੇਵਾ ਲੈਣ ਗਏ, ਸੇਵਾ ਉਹਨਾਂ ਨੂੰ ਵੀ ਨਾ ਦਿੱਤੀ। ਕਹਿੰਦੇ ਸਨ ਇਹਦੇ ਪਿੱਛੇ ਅਕਾਲੀ ਹੋਣਗੇ। ਜਦੋਂ ਸਾਰਾ ਨਿਰੀਖਣ ਕੀਤਾ ਬਾਬਾ ਜੀ ਨੇ ਪਿੱਛੇ ਇਮਾਰਤ ਬਣਾਈ। ਫਿਰ ਗੁਰਮੁਖੋ ਜਦੋਂ 1665 ਦੇ ਨੇੜੇ ਪਰਤ ਕੇ ਇਹ ਜਿਹੜਾ ਤਖ਼ਤ ਹੈ ਇਹਦੀ ਸੇਵਾ ਪੰਥ ਨੂੰ ਸੌਂਪੀ ਗਈ। ਸੰਤ ਬਾਬਾ ਹਰਚੰਦ ਸਿੰਘ ਜੀ ਲੌਂਗੋਵਾਲ ਉਹਨਾਂ ਨੂੰ ਜਥੇਦਾਰ ਥਾਪਿਆ। ਉਦੋਂ ਬਾਅਦ ਭਾਈ ਲੱਖਾ ਸਿੰਘ ਆਏ, ਸ਼ਾਇਦ ਭਾਈ ਖਾਤਮ ਸਿੰਘ ਆਏ। ਉਦੋਂ ਬਾਅਦ ਫਿਰ ਅੱਗੇ ਚੱਲਦਾ ਪਿਆ ਇਹ ਵੇ ਸਾਡਾ ਚੌਥਾ ਤਖ਼ਤ ਜਿਹਨੂੰ ਹਜ਼ੂਰ ਨੇ ਗੁਰੂ ਕੀ ਕਾਸ਼ੀ ਕਿਹਾ, ਜਿਹਨੂੰ ਅੱਜ ਵੀ ਸਿੱਖ ਅਦਬ ਨਾਲ ਆਪਣਾ ਸੀਸ ਝੁਕਾਉਂਦਾ, ਜਿੱਥੋਂ ਕਲਮਾਂ ਦੇ ਧਣੇ ਵੀ ਨਿਕਲੇ, ਸਿਰ ਲੱਤ ਸੂਰਮੇ ਵੀ ਨਿਕਲੇ। ਗੁਰਮੁਖੋ ਉਸ ਤਖ਼ਤ ਨੂੰ ਆਪਾਂ ਰੋਜ਼ਾਨਾ ਆਪਣੀ ਪੰਜਾਂ ਤਖ਼ਤਾਂ ਦੀ ਅਰਦਾਸ ਵਿੱਚ ਪਰਤ ਕੇ ਬਕਾਇਦਾ ਸ਼ਾਮਿਲ ਕੀਤਾ ਗਿਆ। ਪਹਿਲਾਂ ਚਾਰ ਤਖ਼ਤਾਂ ਦਾ ਜ਼ਿਕਰ ਸੀ, ਪੰਜਾਂ ਤਖ਼ਤਾਂ ਦਾ। ਇਹ ਗੁਰਮੁਖਾਂ ਕਿਹਾ ਵੀ ਸੀ ਇਹ ਕਿੰਨੇ ਪਹਿਲਾਂ ਥਾਪੇ, ਜਿਹੜੇ ਪਹਿਲੇ ਚਾਰ ਤਖ਼ਤ ਨੇ ਉਹ ਗੁਰੂ ਕਲਗੀਧਰ ਜੀ ਆਪਣੀ ਹਜ਼ੂਰੀ ਵਿੱਚ ਇਹ ਬਣਾ ਕੇ ਗਏ ਸਨ। ਵਾਹਿਗੁਰੂ ਹਜ਼ੂਰ ਸਾਹਿਬ ਨੂੰ ਬਾਅਦ ਵਿੱਚ ਸਿੱਖਾਂ ਕਿਰਪਾ ਕੀਤੀ, ਦਾਤੇ ਨੇ ਪਹਿਲਾਂ ਤਖ਼ਤਾਂ ਦੀ ਰਚਨਾ ਹਜ਼ੂਰ ਨੇ ਕੀਤੀ ਹੈ। ਅਗਲੇ ਜਿਹੜੇ ਤਖ਼ਤ ਨੇ ਹਜ਼ੂਰ ਸਾਹਿਬ ਤੇ ਉਸ ਤੋਂ ਬਾਅਦ ਸਰਬੱਤ ਗੁਰਦੁਆਰੇ ਤੇ ਜਿਹੜਾ ਬਾਕੀ ਅਰਦਾਸ ਦਾ ਹਿੱਸਾ ਰਹਿੰਦਾ ਇਹ ਜਿਵੇਂ ਮਈ ਦਾ ਪ੍ਰੋਗਰਾਮ ਬਣਿਆ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਿਹਰ ਕਰਨ, ਅਗਲੇ ਸਾਲ ਯਤਨ ਕਰਾਂਗਾ ਵੀ ਇਹ ਅਰਦਾਸ ਸਤਿਗੁਰੂ ਜੀ ਦੇ ਚਰਨਾਂ ਵਿੱਚ ਜੋ ਕਰਨੇ ਆ ਇਹਦਾ ਸਿਧਾਂਤਕ ਇਤਿਹਾਸਕ ਪੱਖ ਆਪ ਨਾਲ ਸਾਂਝਾ ਕਰ ਸਕਾਂ। ਗੁਰਮੁਖੋ 21 ਦਿਨ ਆਪ ਜੀ ਦੇ ਇਸ ਪਾਵਨ ਪਵਿੱਤਰ ਦਰ ਦੀ ਸੇਵਾ ਕਰਦਿਆਂ ਬੇਅੰਤ ਭੁੱਲਾਂ ਹੋਈਆਂ ਨੇ, ਆਪ ਕਿਰਪਾ ਮਿਹਰ ਬਖਸ਼ਿਸ਼ ਕਰਿਓ, ਕਿਰਪਾ ਕਰਕੇ ਨਵਾਜਣਾ ਬਖਸ਼ ਦੇਣਾ, ਬੇਅੰਤ ਹੋਈਆਂ ਭੁੱਲਾਂ ਬਖਸ਼ ਦੇਣੀਆਂ। ਆਪ ਸੰਗਤ ਦਾ, ਸਮੁੱਚੇ ਪ੍ਰਬੰਧਕ ਵੀਰਾਂ ਦਾ, ਸਮੂਹ ਸਟਾਫ ਮੈਂਬਰਾਂ ਦਾ ਕੋਟਾਨ ਕੋਟ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।